ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋਂ ਸ਼ਰਮਾਇ ਨਾਨਕ ਕੀ ਬੇਨਤੀ ਆਪਣੀ ਬੰਦੀ ਬਣਾਏ
ਚੱਕਰ
ਸੇਨ ਯਰ ਪਰਨ ਜਾਤ ਯਰ ਪਾਪ ਮੇਂਦੀ ਵੇਖ ਵੇਖ ਤੂੰ ਕੈ ਨੰਦ ਚੱਲ ਮੁਰਦਿਆਂ ਪਾਪਰ ਸਾਜਨ ਤੋ ਚੱਲ ਮੁਰਦਿਆਂ ਪਾਪਰ ਸਾਜਨ ਤੋ Thank you.
ਜਨਮਦਿਨ ਮਨਾਉਣ ਵਾਸਤੇ, ਕਿਉਂਕਿ ਅੱਜ ਦੇ ਦਿਨ ਕੋਈ ਤਕਰੀਬਨ 321-22 ਸਾਲ ਹੋ ਗਏ ਇਸ ਸਮੇਂ ਨੂੰ ਕਿ ਗੁਰੂ ਦਸ਼ਮੇਸ਼ ਪਿਤਾ ਗੁਰੂ ਨਾਨਕ ਸਾਹਿਬ ਦਾ ਆਰੰਭਿਆ ਹੋਇਆ ਜੋ ਕਾਰਜ ਸੀ ਧਰਮ ਦਾ ਪੰਥ ਚਲਾਉਣ ਦਾ, ਉਹ ਚੱਲਦਾ ਚੱਲਦਾ ਪੰਥ ਹੌਲੀ ਹੌਲੀ ਜਵਾਨ ਹੁੰਦਾ ਹੁੰਦਾ 200 ਸਾਲ ਚ ਇੰਨੀ ਉੱਚੀ ਅਵਸਥਾ ਤੇ ਪਹੁੰਚ ਗਿਆ ਕਿ ਉਹਨੂੰ ਇੱਕ ਜ਼ਿੰਮੇਵਾਰੀ ਸੰਭਾਲੀ ਜਾਵੇ। ਗੁਰੂ ਸਦਾ ਨਹੀਂ ਆ ਸਕਿਆ ਕਰਦੇ, ਸੰਸਾਰ ਦੇ ਲੋਕ ਗੁਰੂਆਂ ਦੇ ਨਾਲ ਈਰਖਾ ਕਰਦੇ ਨੇ, ਵੈਰ ਕਰਦੇ ਨੇ, ਦੁੱਖ ਦਿੰਦੇ ਨੇ। ਰਾਜਸੀ ਜੋ ਸ਼ਕਤੀਆਂ ਹੁੰਦੀਆਂ ਉਹ ਵੀ ਵਿਰੁੱਧ ਹੋ ਜਾਇਆ ਕਰਦੀਆਂ, ਕਿਉਂਕਿ ਮਹਿਮਾ ਇੰਨੀ ਵੱਧ ਜਾਂਦੀ ਹੈ ਕਿ ਸਹੀ ਨਹੀਂ ਜਾਂਦੀ। ਸੋ ਗੁਰੂ ਦਸ਼ਮੇਸ਼ ਪਿਤਾ ਨੇ ਮਨੁੱਖ ਨੂੰ ਇੰਨਾ ਉੱਚਾ ਕਰਨ ਦਾ ਇੱਕ ਬੜਾ ਭਾਰਾ ਤਜਰਬਾ ਕੀਤਾ ਕਿ ਕੀ ਕੋਈ ਐਸਾ ਸਾਧਨ ਹੈ ਜਿਹਦੇ ਨਾਲ ਮਨੁੱਖ ਪਰਮੇਸ਼ਰ ਹੋ ਜਾਵੇ, ਰੱਬ ਦੇ ਰੂਪ ਦਾ ਰੱਬ ਦਾ ਰੂਪ ਧਾਰ ਲਏ ਹੋਵੇ, ਮਨੁੱਖ ਪ੍ਰਕਿਰਤੀ ਚ ਰਹਿੰਦਾ ਹੋਵੇ, ਪੰਜਾਂ ਤੱਤਾਂ ਦੀ ਦੇਹ ਵਿੱਚ ਵਸਦਾ ਹੋਵੇ, ਤੇ ਕੀ ਇਹ ਇੰਨੀ ਉੱਚਤਾ ਤੇ ਪਹੁੰਚ ਸਕਦਾ ਵੀ ਇਹ ਪਰਮੇਸ਼ਰ ਬਣ ਜਾਵੇ ਤੇ ਗੁਰੂ ਬਣ ਜਾਵੇ। ਇਹਦੀ ਜੋ ਬੁਨਿਆਦ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਰੱਖੀ ਗਈ। ਸੰਸਾਰ ਦੇ ਇਤਿਹਾਸ ਵਿੱਚ ਕੋਈ ਇਤਿਹਾਸ ਐਸਾ ਨਹੀਂ ਜਿਸ ਥਾਂ ਦੇ ਉੱਤੇ ਗੁਰੂ ਨੇ ਆਪਣੇ ਤੋਂ ਅਗਲੇ ਉੱਤਰਾਧਿਕਾਰੀ ਨੂੰ ਇੰਨਾ ਵੱਡਾ ਕਰ ਦਿੱਤਾ ਹੋਵੇ ਕਿ ਆਪ ਉਹਦੇ ਚਰਨਾਂ ਦੇ ਨਮਸਕਾਰ ਕਰ ਦੇਵੇ। ਗੁਰੂ ਨਾਨਕ ਪਾਤਸ਼ਾਹ ਜਦੋਂ ਅਕਾਲਪੁਰਖ ਦੀ ਦਰਗਾਹ 'ਚ ਗਏ, ਧਿਆਨ ਨਾਲ ਸੁਣਿਓ ਭਾਈ ਜਿਹੜੇ ਵਿਦਵਾਨ ਪੁਰਸ਼ ਨੇ, ਤਾਂ ਅਕਾਲ ਪੁਰਖ ਨੇ ਕਿਹਾ ਹੇ ਨਾਨਕ ਤੂੰ ਅਜੇ ਉਹ ਕੰਮ ਸ਼ੁਰੂ ਨਹੀਂ ਕਰਿਆ ਜਿਸ ਦੇ ਵਾਸਤੇ ਤੈਨੂੰ ਭੇਜਿਆ ਸੀ। ਕਹਿਣ ਲੱਗੇ ਹੇ ਮਾਲਕ, ਹੇ ਪ੍ਰਭੂ, ਤੇਰਾ ਇੱਕ ਵਿਧਾਨ ਹੈ ਕਿ ਗੁਰੂ ਤੋਂ ਬਗੈਰ ਜੋ ਬੰਦਾ ਉਹ ਨਕੋਰਾ ਰਹਿੰਦਾ। ਸੋ ਸੰਸਾਰ ਦੇ ਅੰਦਰ ਮੈਂ ਕੋਈ ਨਹੀਂ ਦੇਖਿਆ ਜਿਸ ਦੇ ਅੱਗੇ ਮੈਂ ਸੀਸ ਨਵਾ ਦਵਾਂ ਵੀ ਜੋ ਸੁਧ ਹੈ ਕੋ ਨਹੀਂ ਵਹਿ ਦਲੀਚਾ ਪਾਏ। ਸੋ ਮੈਂ ਆਪ ਦੀ ਸੇਵਾ 'ਚ ਹਾਜ਼ਰ ਹੋਇਆ। ਕਹਿਣ ਲੱਗੇ ਹੇ ਨਾਨਕ, ਤੇਰੇ ਅਤੇ ਮੇਰੇ ਵਿੱਚ ਤਾਂ ਕੋਈ ਫਰਕ ਨਹੀਂ ਹੈ, ਤੂੰ ਤਾਂ ਮੁੜ ਤੋਂ ਹੀ ਗੁਰੂ ਹੈ, ਗੁਰੂ ਜੋਤ ਹੈ, ਮੈਂ ਪਰਬ੍ਰਹਮ ਪਰਮੇਸ਼ਰ ਹਾਂ ਅਤੇ ਤੂੰ ਗੁਰੂ ਪਰਮੇਸ਼ਰ, ਆਪਣੇ ਵਿੱਚ ਕੋਈ ਭੇਦ ਭੰਗ ਨਹੀਂ ਹੈ, ਤੂੰ ਜਾ ਕੇ ਧਰਮ ਦਾ ਪੰਥ ਕਾਇਮ ਕਰ। ਦੁਨੀਆ ਬਹੁਤ ਗਲਤ ਹੋ ਗਈ, ਕਲਯੁੱਗ ਦਾ ਇੰਨਾ ਜ਼ੋਰ ਪੈ ਗਿਆ ਕਿ ਧਰਮ ਲੜਖੜਾ ਰਿਹਾ, ਰੋ ਰਿਹਾ, ਪੁਕਾਰਾਂ ਕਰ ਰਿਹਾ, ਧਰਤੀ ਪੁਕਾਰਾਂ ਕਰ ਰਹੀ ਹੈ, ਰੋਂਦੀ ਹੈ, ਆਵਾਜ਼ਾਂ ਆਉਂਦੀਆਂ ਧਰਤੀ ਦੀਆਂ, ਜੀਵ ਜੰਤੂ ਪਸ਼ੂ ਮਨੁੱਖ ਸਭ ਰੋ ਰਹੇ ਨੇ। ਅਤੇ ਮੈਂ ਇਹ ਸੰਸਾਰ ਰੋਣ ਵਾਸਤੇ ਨਹੀਂ ਸੀ ਪੈਦਾ ਕਰਿਆ, ਮੈਂ ਤਾਂ ਇਹ ਪਰਮ ਸੁੱਖ ਵਾਸਤੇ ਪੈਦਾ ਕਰਿਆ ਸੀ, ਮੈਂ ਤਾਂ ਆਪਣਾ ਥਾਂ ਬਣਾਇਆ ਸੀ, ਇਹ ਜਗ ਸੱਚੇ ਕੀ ਹੈ ਕੋੜੀ ਸੱਚੇ ਕਾ ਵਿੱਚ ਵਾਸ। ਪਰ ਆ ਮਨੁੱਖ ਨੇ ਕੀ ਕਰ ਦਿੱਤਾ ਉਸਨੂੰ ਇੰਨੇ ਸੁੰਦਰ ਸੰਸਾਰ ਨੂੰ, ਬਾਕੀ ਜਿੰਨੀਆਂ ਜੂਨਾਂ ਬਣਾਈਆਂ ਉਹਨਾਂ ਨੇ ਤਾਂ ਮੇਰੀ ਦੁਨੀਆਂ ਨੂੰ ਬਦਸੂਰਤ ਨਹੀਂ ਕਰਿਆ, ਮੱਛੀਆਂ ਨੇ ਨਹੀਂ ਕਰਿਆ, ਦਰਖਤਾਂ ਨੇ ਨਹੀਂ ਕਰਿਆ, ਦਰਿਆਵਾਂ ਨੇ ਨਹੀਂ ਕਰਿਆ, ਪਹਾੜਾਂ ਨੇ ਨਹੀਂ ਕਰਿਆ, ਬਰਫਾਂ ਨੇ ਨਹੀਂ ਕਰਿਆ, ਹਵਾਵਾਂ ਨੇ ਨਹੀਂ ਕਰਿਆ। ਜੇ ਮੇਰੇ ਜਗਤ ਦੇ ਅੰਦਰ ਕੋਹਜਾ ਪਣ ਲਿਆਂਦਾ, ਹਾਏ ਕੁਰਲਾਪ ਲਿਆਂਦੀ ਹੈ, ਅੰਧੇਰਾ ਪੈਦਾ ਕੀਤਾ ਹੈ, ਤਾਂ ਮੈਂ ਜਿਸ ਨੂੰ ਸਾਰਿਆਂ ਤੋਂ ਸ੍ਰੇਸ਼ਠ ਬਣਾਇਆ ਸੀ, 84 ਲੱਖ ਜੂਨ ਦਾ ਸਰਦਾਰ, ਉਸ ਮਨੁੱਖ ਨੇ ਪੈਦਾ ਕਰ ਦਿੱਤਾ। ਹੇ ਨਾਨਕ, ਉਹਨੂੰ ਸਮਝਾ ਜਾ ਕੇ ਮੇਰਾ ਰੂਪ ਦੱਸ। ਪੱਥਰਾਂ ਨੂੰ ਮੱਥੇ ਟੇਕਣ ਲੱਗ ਗਿਆ, ਮੇਰੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਟੇਕਣ ਲੱਗ ਗਿਆ, ਮੈਨੂੰ ਭੁੱਲ ਗਿਆ। ਦੇਵਤੇ ਮੈਂ ਸ਼ਕਤੀਆਂ ਬਣਾਈਆਂ ਉਹਨੂੰ ਪੂਜਣ ਲੱਗ ਗਿਆ। ਉਹਨੂੰ ਦੱਸ ਵੀ ਉਹਦੀ ਕਲਿਆਣ ਨਹੀਂ ਹੋਣੀ ਜਦ ਤਾਈਂ ਉਹ ਇੱਕ ਪ੍ਰਭੂ ਨੂੰ ਨਹੀਂ ਮੰਨਦਾ। ਹੇ ਪ੍ਰਭੂ, ਤੇਰਾ ਸਰੂਪ ਤਾਂ ਬੇਅੰਤ ਹੈ, ਬੇਅੰਤ ਹੈ, ਇਹਦੀ ਤਾਂ ਕੀਮਤ ਨਹੀਂ ਪੈ ਸਕਦੀ, ਮੈਂ ਕੀ ਦੱਸਾਂ ਸੰਸਾਰ ਨੂੰ। ਕਹਿੰਦੇ ਇਹ ਨਾਨਕ, ਮੈਂ ਆਪਣਾ ਸਰੂਪ ਦੱਸਦਾ, एक ओंकार सतनाम करता पुरुष निर्भव निर्वैर अकाल मूरत अजूनी सैवं गुर प्रसाद। हे नानक तू इस उत्ते अपनी मोहर ला। महाराज ने फरमाया आद सच जुगाल सच है पी सच नान है पे सच नानक होसी पी सच। हे नानक इस मंत्र नूं इस स्वरूप नूं जो हिरदे विच बसाएगा वो मेरी बारेगा खुदा खास जो सचखंड है उहदे विच आके उहदा निवास होएगा। इस विच पूरा जिन्ना भी फर्क नहीं है। जिस दे हिरदे च मेरा यह स्वरूप निर्गुण स्वरूप बस गया वो मेरे कोल आएगा ते मैं उन्हूं आप लैके आवांगा ते उस दे काम मैं करांगा संसार दे अंदर सारे। सो तू धर्म का पंथ चला मनुखां नूं दस जाके पातशाह तैं हौमै पैदा कीती है जगत दे अंदर अपने जद तू एक तो अनेक होया है जद एक मूर्त तो तू अनेक मूर्तां धारण करिया बेचारे होमे दे पड़ते पाते वह किस तरह के नाल दूर होणगे। कहिंदे हे नानक मैं तैनू अपना नाम दिना नाम का प्याला दस संसार नूं जाके भी वाहगुरु मंत्र का जाप कर। वाहगुरु गुरु मंत्र है जप होमै कोई लेकिन यह वाहगुरु मंत्र उन्ना चिर फलीभूत नहीं होना जब थे किसी समर्थ गुरु के मुखार बिंद तो कन्ना दे राही हुंदा होया हिरदे च ते उथों पलट के दसवें द्वार तक ना पहुंचे उन्ना चिर होमे का रोग नहीं कटिया जाना। जा संसार के अंदर जाके भुले भटके मनुखां रस्ते पा गुरु नानक पातशाह नौ रूप धार चुके ने। देही बदल जाती है रहिंदी गुरु जोर तो ही है शरीर बदलते बदलते अज दसवें जामे तक पहुंच गए ते हुण समा आया कि गुरु जोत ने परिपूर्ण हो जाना निर्गुण स्वरूप के अंदर। उस वेले एक जिम्मेवारी संभालनी सी ओ सी कि किस तरह के नाल मनुख आम पद्धर के मनुख दूसरे के अंदर इस मंत्र का प्रवेश कर सकन। सो अज आप सारे इस गल नूं समझण वास्ते आए हां। पहला यह समझण का यतन करो जिसनों असी अमृत कहने होंदा की है। हुणे मेरे तो पहला बीबी शब्द पढ़ रही सी कि सुर नार मुन जन अमृत खोज दे वो कित्थों मिलता है कोई है तरीका उहदे बारे इस तरह के नाल आप सारे पढ़ लो।
ਗੁਰਾਂ ਤੋਂ ਮਿਲਦਾ ਜੀ ਰੋਚਣ ਦੇਵ ਨੇ Thank you.
ਕਿਰਪਾ ਕਰ ਦਿੱਤੀ ਤੇ ਜਦੋਂ ਕਿਰਪਾ ਹੋਈ ਤਾਂ ਉਹ ਸੱਚਾ ਵਾਹਿਗੁਰੂ ਮਨ ਦੇ ਅੰਦਰ ਵਸ ਗਿਆ। ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ। ਜਦੋਂ ਅੰਮ੍ਰਿਤ ਛਕ ਲਿਆ ਫਿਰ ਕੋਈ ਪਰਿਵਰਤਨ ਹੋਇਆ ਤਾਂ ਉਹ ਅਜਿਹਾ ਹੀ ਬੰਦਾ ਰਿਹਾ। ਆ ਜਿਹੜੇ ਹੁੰਦੇ ਨੇ ਭੇਡਾਂ ਚਾਰਨ ਵਾਲੇ, ਜਦੋਂ ਇਹ ਇਕੱਠੇ ਹੋ ਕੇ ਪਹਾੜਾਂ ਤੇ ਜਾਂਦੇ ਨੇ ਤਾਂ ਹਜ਼ਾਰ ਹਜ਼ਾਰ ਭੇਡ ਹੁੰਦੀ ਹੈ, ਦੋ ਦੋ ਹਜ਼ਾਰ। ਇਹਨਾਂ ਦੀ ਆਮ ਤਾਂ ਪਛਾਣ ਨਹੀਂ ਹੁੰਦੀ। ਇਹ ਫਿਰ ਉਹਨਾਂ ਭੇਡਾਂ ਤੇ ਰੰਗ ਪਾ ਦਿੰਦੇ ਨੇ, ਕੋਈ ਪੀਲਾ ਪਾ ਦਿੰਦਾ, ਕੋਈ ਹਰਾ ਪਾ ਦਿੰਦਾ, ਕੋਈ ਕਾਸ਼ਣੀ ਪਾ ਦਿੰਦਾ, ਕੋਈ ਜਾਮਨੂ ਪਾ ਦਿੰਦਾ, ਕੋਈ ਨੀਲਾ ਪਾ ਦਿੰਦਾ, ਕੋਈ ਕਾਲਾ ਪਾ ਦਿੰਦਾ। ਰੰਗ ਤਾਂ ਪੈ ਜਾਂਦਾ ਭੇਡਾਂ ਦੇ ਉੱਤੇ, ਲੇਕਿਨ ਬਦਲੀ ਨਹੀਂ ਹੁੰਦੀ। ਮੈਂ ਉਹੀ ਸਾਰੀ ਗੱਲ ਹੋਈ। ਉਹੀ ਰਹਿੰਦੀ ਹੈ ਸਾਰੀ ਚੀਜ਼। ਇਹਦੇ ਉੱਤੇ ਰੱਖ ਦੋ, ਇੱਥੇ ਰੱਖ ਦੋ, ਕੋਈ ਟੇਬਲ ਲਿਆ ਕੇ ਰੱਖ ਦੋ। ਗੱਲ ਉਹੀ ਰਹਿੰਦੀ ਹੈ ਸਾਰੀ। ਫਿਰ ਜੇ ਅੰਮ੍ਰਿਤ ਛਕ ਲਿਆ, ਜੇ ਬੰਦਾ ਉਹੋ ਜਿਹਾ ਹੀ ਰਹਿੰਦਾ ਫਿਰ ਤਾਂ ਇੱਕ ਵਾਧੂ ਦਾ ਬੋਝ ਹੋ ਗਿਆ, ਆਪਣੇ ਆਪ ਨੂੰ ਬੰਧਨ ਚ ਪਾ ਲਿਆ। ਵੀ ਜੇ ਬੰਦੇ ਨੇ ਬਦਲਣਾ ਹੀ ਨਹੀਂ ਹੈ, ਉਹੀ ਲੋਭ ਹੈ, ਉਹੀ ਕ੍ਰੋਧ ਹੈ, ਉਹੀ ਹੰਕਾਰ ਹੈ, ਉਹੀ ਮੋਹ ਹੈ, ਉਹੀ ਤ੍ਰਿਸ਼ਨਾ ਹੈ, ਉਹੀ ਈਰਖ ਹੈ, ਉਹੀ ਨਿੰਦਿਆ ਹੈ, ਤਾਂ ਭੇਡਾਂ ਦੇ ਰੰਗ ਪਾਉਣ ਵਾਲੀ ਗੱਲ ਹੋ ਗਈ। ਜੇ ਬੰਦਾ ਬਦਲ ਜਾਵੇ, ਕਾਇਆ ਕਲਪ ਹੋ ਜਾਵੇ, ਫਿਰ ਇਹਦੇ ਵਿੱਚ ਹੁੰਦਾ। ਮਹਾਰਾਜ ਕਹਿੰਦੇ ਜਦੋਂ ਅੰਮ੍ਰਿਤ ਮਿਲ ਜਾਂਦਾ ਹੈ ਫਿਰ ਕੀ ਹੁੰਦਾ? ਲਭ ਲੋਭ ਹੰਕਾਰ ਚੁਕਾ, ਚੀਜ਼ਾਂ ਜੋੜੀ ਜਾਣੀਆਂ, ਇਹਨੂੰ ਲੱਭ ਕਹਿੰਦੇ ਨੇ। ਵਰਤੋਂ ਚ ਆਉਂਦੀਆਂ ਨੀ, ਲਿਆ ਲਿਆ ਜਮ੍ਹਾਂ ਕਰੀ ਜਾਣੇ, ਟਰੰਕ ਭਰੀ ਜਾਣੇ। ਬਹੁਤ ਸਾਰੇ ਐਸੇ ਦੇਖੇ ਨੇ ਬੀਬੀਆਂ ਖਾਸ ਕਰਕੇ, ਸੰਦੂਕ ਭਰ ਲੈਂਦੀਆਂ ਨੇ, ਦਾਦੀ ਦੇ ਵੀ ਕੱਪੜੇ ਪਏ ਨੇ, ਸੱਸ ਦੇ ਵੀ ਪਏ ਨੇ, ਆਪਦੇ ਵੀ ਪਏ ਨੇ, ਪਤਾ ਨੀ ਉਹਨਾਂ ਦਾ ਕੀ ਕਰਨਾ। ਬਾਹਰ ਨੀ ਕੱਢਣਾ, ਵਰਤੋਂ ਚ ਨੀ ਲਿਆਉਣਾ, ਉਹਨੂੰ ਲੱਭ ਕਹਿੰਦੇ ਨੇ। ਲੋੜ ਤੋਂ ਵੱਧ ਚੀਜ਼ ਜਮ੍ਹਾਂ ਕਰ ਲੈਣੀ। ਲੋਭ ਹੁੰਦਾ ਹੈ ਚੀਜ਼ਾਂ ਨੂੰ ਹਾਸਲ ਕਰਨ ਦਾ, ਹਰ ਵਕਤ ਮਨ ਵਿੱਚ ਫੁਰਨਾ ਰਹਿਣਾ ਵੀ ਹੋਰ ਮਿਲੇ, ਹੋਰ ਮਿਲੇ, ਹੋਰ ਮਿਲੇ। ਅਪਮਾਨ ਜਿਹੜਾ ਆਦਮੀ ਦੇ ਅੰਦਰ, ਮੈਂ ਹੰਗਤਾ ਤੇ ਮਮਤਾ ਜਿਹਦੇ ਕਰਕੇ ਅਸੀਂ ਚੱਕਰ 84 ਦੇ ਚੱਕਰ ਚ ਘੁੰਮਦੇ ਹਾਂ, ਮੋਹ ਆਪਣੇ ਪਰਿਵਾਰ ਦਾ ਮੋਹ ਕਰਨਾ, ਬੱਚਿਆਂ ਦਾ ਮੋਹ ਕਰਨਾ, ਮੋਹ ਦੇ ਵਿੱਚ ਪਰਮੇਸ਼ਰ ਨੂੰ ਭੁੱਲ ਜਾਣਾ। ਸੋ ਇਹ ਸਾਰੀਆਂ ਚੀਜ਼ਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ, ਮਹਾਰਾਜ ਕਹਿੰਦੇ ਇਹ ਤਾਂ ਜਦੋਂ ਅੰਮ੍ਰਿਤ ਦਾ ਪ੍ਰਵੇਸ਼ ਹਿਰਦੇ ਚ ਹੋ ਜਾਂਦਾ ਉਸ ਵੇਲੇ ਖਤਮ ਹੋ ਜਾਇਆ ਕਰਦਾ। ਲਭ ਲੋਭ ਹੰਕਾਰ ਚੁਕਾ, ਦੂਸਰੀ ਗੱਲ ਕੀ ਹੁੰਦੀ ਹੈ? ਕਹਿੰਦੇ ਸਤਿਗੁਰੂ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਉਹਦੇ ਉੱਤੇ। ਉਹ ਪਾਇਆ ਪਾ ਗਿਆ ਸਤਿਗੁਰੂ ਨੂੰ ਤੇ ਭਲਾ ਪਾਇਆ। ਕਹੇ ਨਾਨਕ ਜਿਸ ਨੂੰ ਆਪ ਤੁਟਾ ਇਹ ਅੰਮ੍ਰਿਤ ਹਰੇਕ ਨੂੰ ਤਾਂ ਮਿਲਦਾ ਨਹੀਂ। ਜਿਹਦੇ ਉੱਤੇ ਵਾਹਿਗੁਰੂ ਦਿਆਲ ਹੋ ਜਾਵੇ ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਇਸ ਤਰ੍ਹਾਂ ਨਾਲ ਫਰਮਾਨ ਹੈ। ਜਿਹਦੇ ਮਸਤਕ ਹੋਵੇ ਲਿਖਿਆ ਅੰਮ੍ਰਿਤ ਪੀਵੇ ਰੰਗ, ਆਇਆ ਜਿਹਦੇ ਮਸਤਕ ਹੋਵੇ ਲਿਖਿਆ ਅੰਮ੍ਰਿਤ ਪੀਵੈ ਰੰਗ ਸਿਉ ਰੰਗ ਕਹਿੰਦੇ ਨੇ ਪਿਆਰ ਨੂੰ ਪਿਆਰ ਦੇ ਨਾਲ ਉਹ ਅੰਮ੍ਰਿਤ ਪੀਂਦਾ ਪੜੋ ਸਾਰੇ
ਜਿਹਦੇ ਮਸਤਕ ਹੋਵੇ ਲਿਖਿਆ ਅੰਮ੍ਰਿਤ ਪੀਂਦੇ ਰੰਗ
ਪਰਾਲੀ ਪਾਈ ਚੱਕ ਲਿਆਓ ਪਰਾਲੀ ਲਿਆ ਕੇ ਵਿਛਾਓ ਸੰਗਤ ਨੂੰ ਨਾਲੇ ਇੱਧਰ ਸ਼ਾਮਿਆਂ ਨੇ ਹੋਰ ਲਾ ਦੋ ਬੜੀ ਮਹਾਰਾਜ ਨੇ ਸੇਧ ਦੇਤੀ ਸਾਨੂੰ ਕਿ ਅੰਮ੍ਰਿਤ ਉਹੀ ਪੀਂਦਾ ਹੈ ਜਿਹਦੇ ਮੱਥੇ ਵਿੱਚ ਲੇਖ ਲਿਖਿਆ ਹੋਵੇ ਜਦ ਪੈਦਾ ਹੋਇਆ ਉਸ ਵੇਲੇ ਹੀ ਉਹਦੇ ਮਸਤਕ ਦੇ ਉੱਤੇ ਲੇਖ ਹੋਵੇ ਫਿਰ ਇਹ ਹੁੰਦਾ ਵੀ ਅਸੀਂ ਤਾਂ ਇੱਥੇ ਸਾਰੇ ਹੀ ਪੀ ਜਾਂਦੇ ਹਾਂ ਅੰਮ੍ਰਿਤ ਛਕੀ ਜਾਂਦੇ ਹਾਂ ਸਾਰੇ ਵੀ ਫਿਰ ਕੋਈ ਗੱਲ ਹੋਰ ਹੈ ਇਹਦੇ ਵਿੱਚ ਭੇਤ ਹੋਰ ਹੈ ਉਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਉਹਦੇ ਬਾਰੇ ਮਹਾਰਾਜ ਪ੍ਰਮਾਣ ਕਰਦੇ ਹੈ ਕਿ ਗੱਲ ਸਮਝੋ ਪ੍ਰੇਮੀਓ
ਸੋ ਮੇਰੇ ਮਨਾ ਅੰਮ੍ਰਿਤ ਮਰ Thank you. ਅੰਮ੍ਰਿਤ ਹਰ ਹਰ ਨਾਮ ਹੈ, ਹਰਿ ਅੰਮ੍ਰਿਤ ਗੁਰਮਤ ਪਾਏ ਰਾਮ। ਹਮੇ ਮਾਇਆ ਦਿਖ ਹੈ, ਹਰ ਅੰਮ੍ਰਿਤ ਦਿਖ ਲੈ ਜਾਏ ਰਾਮ।
ਮਹਾਰਾਜ ਨੇ ਗੱਲ ਸਮਝਾ ਦਿੱਤੀ ਕਿ ਐਵੇਂ ਭੁਲੇਖਿਆ ਚ ਨੇ ਉਹ, ਪਹਿਲਾਂ ਅੰਮ੍ਰਿਤ ਨੂੰ ਸਮਝ ਲਓ ਕਿ ਅੰਮ੍ਰਿਤ ਹੈ ਕੀ ਚੀਜ਼। ਮਹਾਰਾਜ ਕਹਿੰਦੇ ਅੰਮ੍ਰਿਤ ਜਿਹੜਾ ਉਹ ਪਰਮੇਸ਼ਰ ਦਾ ਨਾਮ ਹੈ, ਮਿਲਦਾ ਕਿੱਥੋਂ ਹੈ? ਕਹਿੰਦੇ ਗੁਰੂ ਦੀ ਮੱਤ ਧਾਰਨ ਕਰਕੇ ਮਿਲਦਾ। ਕੰਮ ਕੀ ਕਰਦਾ? ਕਹਿੰਦੇ ਦੋ ਹਮੈ ਤੇ ਮਾਇਆ ਦੀ ਵਿਉਹ ਚੜੀ ਹੋਈ ਹੈ ਮਨੁੱਖ ਨੂੰ, ਤੇ ਵਿਉਹ ਚੜੇ ਹੋਏ ਆਪਣੀ ਹੋਸ਼ ਆਵਾਜ਼ ਗਵਾਈ ਬੈਠਾ। ਕਹਿੰਦੇ ਉਹ ਜਦੋਂ ਅੰਮ੍ਰਿਤ ਇਹਦੇ ਅੰਦਰ ਪ੍ਰਗਟ ਹੋ ਜਾਏਗਾ, ਉਸ ਵੇਲੇ ਦੋਏ ਜ਼ਹਿਰਾਂ ਲੈ ਜਾਣਗੀਆਂ, ਹਉਮੈ ਦੀ ਜ਼ਹਿਰ ਲੈ ਜਾਏਗੀ ਤੇ ਮਾਇਆ ਦੀ ਲੈ ਜਾਏਗੀ। ਆਹ ਤਾਂ ਬਹੁਤ ਔਖੀ ਗੱਲ ਕਹਿਤੀ ਮਹਾਰਾਜ ਨੇ, ਬੁਝਾਰਤ ਪਾ ਦਿੱਤੀ ਸਾਨੂੰ ਇੱਕ ਜ਼ਬਰਦਸਤ, ਬਈ ਗੱਲ ਕੀ ਹੋਈ, ਨਾਮ ਕਿੱਥੇ ਹੋਇਆ? ਮਹਾਰਾਜ ਕਹਿੰਦੇ ਨੌ ਨੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਆਹ ਜਿਹੜਾ ਸਰੀਰ ਲਈ ਫਿਰਦੇ ਆ ਨਾ ਪੰਜ ਤੱਤ ਦਾ, ਆਪਾਂ ਸੁਣਦੇ ਸੀਗੇ ਅੱਗੇ ਵੀ ਰਾਵਣ ਕੋਲ ਅੰਮ੍ਰਿਤ ਸੀ, ਰਾਮ ਚੰਦਰ ਤੀਰ ਮਾਰੀ ਗਿਆ, ਬਾਣ ਮਾਰੀ ਗਿਆ, ਰਾਵਣ ਮਰਿਆ ਹੀ ਨਾ। ਅਖੀਰ ਭਵੀਖਣ ਨੇ ਦੱਸਤਾ ਕਿ ਮਹਾਰਾਜ ਹੇ ਪ੍ਰਭੂ, ਇਹਦੇ ਕੋਲ ਅੰਮ੍ਰਿਤ ਦਾ ਕੁੰਡ ਹੈ, ਇਹਨੇ ਪ੍ਰਗਟ ਕਰ ਲਿਆ ਅੰਦਰ ਅੰਮ੍ਰਿਤ ਦਾ ਕੁੰਡ। ਜਦ ਤੱਕ ਉਹ ਅੰਮ੍ਰਿਤ ਦਾ ਕੁੰਡ ਨਹੀਂ ਤਬਾਹ ਹੁੰਦਾ, ਉਨੀ ਦੇਰ ਤੱਕ ਇਹਨੇ ਮਰਨਾ ਨਹੀਂ ਹੈ। ਬੜੀ ਸੋਹਣੀ ਗੱਲ ਹੈ, ਆਦਮੀ ਹੈਰਾਨ ਹੁੰਦਾ ਵੀ ਉਹਦੇ ਕੋਲ ਅੰਮ੍ਰਿਤ ਦਾ ਕੁੰਡ ਕਿੱਥੇ ਰੱਖਿਆ ਹੋਇਆ ਸੀ। ਮਹਾਰਾਜ ਕਹਿੰਦੇ ਉਹਦੇ ਕੋਲ ਨਹੀਂ, ਤੁਹਾਡੇ ਸਾਰਿਆਂ ਕੋਲ ਹੈ ਅੰਮ੍ਰਿਤ ਦਾ ਕੁੰਡ। ਜਿਹਦੇ ਕੋਲ ਇਹ ਪ੍ਰਗਟ ਹੋ ਗਿਆ ਉਹ ਦੁਬਾਰਾ ਨਹੀਂ ਮਰਿਆ ਕਰਦਾ। ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ, ਮਰਦਾ ਨਹੀਂ ਹੈ ਕਦੇ ਵੀ ਮੁੜ ਕੇ, ਕਿਉਂਕਿ ਅੰਮ੍ਰਿਤ ਦੀ ਇਹ ਨਿਸ਼ਾਨੀ ਹੈ ਕਿ ਮੌਤ ਦੇ ਉੱਤੇ ਫਤਿਹ ਕਰਕੇ ਅੰਮ੍ਰਿਤ ਬਣ ਜਾਂਦਾ ਹੈ ਨਾ ਮਰਨ ਵਾਲਾ ਬੰਦਾ। ਸੋ ਆਪਨੇ ਮਹਾਰਾਜ ਨੇ ਦੱਸ ਦਿੱਤਾ ਕਿ ਭਾਈ ਹੈ ਤੇਰੇ ਅੰਦਰ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਆਹ ਪੰਜ ਤੱਤਾਂ ਦੀ ਦੇਹੀ ਦੇ ਵਿੱਚ ਅੰਮ੍ਰਿਤ ਪਿਆ, ਨਿਸ਼ਾਨੀ ਹੈ ਮਹਾਰਾਜ ਕੋਈ? ਮਹਾਰਾਜ ਕਹਿੰਦੇ ਹਾਂ, ਉੱਥੇ ਜਦੋਂ ਅੰਮ੍ਰਿਤ ਨੇ ਪ੍ਰਗਟ ਹੋਣਾ ਫਿਰ ਫੁਰਨਾ ਹਟ ਜਾਣਾ, ਕੋਈ ਫੁਰਨਾ ਨਹੀਂ ਕਰਨਾ, ਕੋਈ ਕਲਪਨਾ ਨਹੀਂ ਆਉਣੀ, ਸਾਰੀ ਦੁਨੀਆਂ ਦੇ ਝਗੜੇ ਖਤਮ ਹੋ ਜਾਣੇ। ਸੁਨ ਸਮਾਦ ਅਨਹਤ ਨਾਦ, ਕਹਿਣ ਨਾ ਜਾਈ ਚਰਜ ਵਿਸਮਾਦ। ਇੰਨਾ ਆਨੰਦ ਆਉਣਾ ਹੈ ਜਿਹੜਾ ਕਿਹਾ ਨਹੀਂ ਜਾਣਾ, ਦੱਸ ਨਹੀਂ ਸਕਣਾ। ਹੁਣ ਜਿਨ੍ਹਾਂ ਨੂੰ ਇਸ ਗੱਲ ਦਾ ਸ਼ੌਕ ਹੈ ਵੀ ਅੰਮ੍ਰਿਤ ਕਿਵੇਂ ਪ੍ਰਗਟ ਕਰੀਏ, ਉਹ ਤਰੀਕਾ ਗੁਰੂ ਦਸ਼ਮੇਸ਼ ਪਿਤਾ ਨੇ ਸਾਡੇ ਵਾਸਤੇ ਲਿਆਂਦਾ ਵੀ ਅੰਮ੍ਰਿਤ ਅਸੀਂ ਕਿਵੇਂ ਅੰਦਰੋਂ ਕੱਢ ਸਕਦੇ ਹਾਂ। ਮਹਾਰਾਜ ਕਹਿੰਦੇ ਅੰਦਰ ਖੂਹ ਭਰਿਆ ਹੋਇਆ ਅੰਮ੍ਰਿਤ ਦਾ, ਉਹ ਕੱਢ ਕੱਢ ਕੇ ਜਿਵੇਂ ਪਾਣੀ ਕੱਢਣ ਵਾਲੀ ਡੋਲ ਪਾਉਂਦੀ ਹੈ, ਲੱਜ ਦੇ ਨਾਲ ਖਿੱਚੀ ਜਾਂਦੀ ਹੈ ਤੇ ਪਾਣੀ ਪੀ ਕੇ ਪਿਆਸ ਬੁਝਾਉਂਦੀ ਹੈ, ਐਸੇ ਤਰ੍ਹਾਂ ਇੱਕ ਤਰੀਕਾ ਦੱਸਿਆ ਮਹਾਰਾਜ ਨੇ ਵੀ ਇੱਕ ਜੁਗਤ ਹੈਗੀ, ਉਹ ਜਦ ਤੱਕ ਜੁਗਤ ਨਹੀਂ ਵਰਤਦੇ ਉਨੀ ਦੇਰ ਤੱਕ ਉਹ ਅੰਮ੍ਰਿਤ ਪ੍ਰਗਟ ਨਹੀਂ ਹੁੰਦਾ, ਆਪਾਂ ਉਸ ਨੂੰ ਜੁਗਤ ਦਾ ਜ਼ਿਕਰ ਕਰਨਾ। ਸੋ ਗੁਰੂ ਦਸ਼ਮੇਸ਼ ਪਿਤਾ ਨੇ ਅੱਜ ਦੇ ਦਿਨ ਇਹ ਜੁਗਤ ਖਾਲਸੇ ਨੂੰ ਦੱਸੀ। ਵਿਸਾਖੀ ਜਿਹੜੀ ਹੈ ਸਾਧ ਸਿੰਘ ਜੀ, ਇਹ ਸ਼ੁਰੂ ਤੋਂ ਹੀ ਬਹੁਤ ਵੱਡਾ ਤਿਉਹਾਰ ਚੱਲਿਆ ਆ ਰਿਹਾ, ਫਸਲਾਂ ਦਾ ਤਿਉਹਾਰ ਤਾਂ ਇਹ ਹੈਗਾ ਹੀ ਹੈਗਾ। ਕਿਸਾਨ ਦਾ ਸਾਲ ਪਿਛਲਾ ਖਤਮ ਹੋ ਗਿਆ ਕੱਲ, ਅੱਜ ਨਵਾਂ ਸਾਲ ਚੱਲਿਆ ਕਿਸਾਨ ਦਾ, ਜੋਤਸ਼ੀਆਂ ਦੇ ਸਾਲ ਨੂੰ ਲੱਗੇ ਨੂੰ ਮਹੀਨਾ ਹੋ ਗਿਆ, ਅੰਗਰੇਜ਼ਾਂ ਦਾ ਸਾਲ 31 ਦਸੰਬਰ ਨੂੰ ਖਤਮ ਹੋ ਗਿਆ, ਵਪਾਰੀਆਂ ਦਾ ਸਾਲ 31 ਮਾਰਚ ਨੂੰ ਖਤਮ ਹੋ ਗਿਆ, ਕਿਸਾਨ ਦਾ ਸਾਲ ਜਿਹੜਾ ਉਹ ਕੱਲ ਖਤਮ ਹੋ ਗਿਆ, ਅੱਜ ਨਵਾਂ ਸਾਲ ਸ਼ੁਰੂ ਹੋਇਆ। ਅੱਜ ਤੋਂ ਉਹਦੇ ਘਰ 'ਚ ਬਰਕਤਾਂ ਪੈਣੀ ਸ਼ੁਰੂ ਹੋਣੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਦਾ ਉਧਾਰ ਕਰਨ ਵਾਸਤੇ ਪਹਿਲੀ ਉਦਾਸੀ ਦੇ ਵਾਸਤੇ ਚੱਲੇ ਨੇ, ਦੇਖੋ ਕਹੀ ਜੀ ਗੱਲ ਹੈ ਕਿ ਉਦਣ ਵਿਸਾਖੀ ਸੀ, ਅੱਜ ਦਾ ਹੀ ਦਿਨ ਗੁਰੂ ਨਾਨਕ ਪਾਤਸ਼ਾਹ ਅੱਜ ਦੇ ਦਿਨ ਚੱਲੇ ਸੰਸਾਰ ਦਾ ਉਧਾਰ ਕਰਨ ਵਾਸਤੇ, ਚੜਿਆ ਸੋਧਣ ਤਰਤ ਲੁਕਾਈ। ਬੌਲੀ ਸਾਹਿਬ ਮਹਾਰਾਜ ਨੇ ਲਵਾਈ ਗੁਰੂ ਤੀਸਰੇ ਪਾਤਸ਼ਾਹ ਨੇ, ਇਸ ਕਰਕੇ ਕਿ ਛੂਤ ਛਾਤ ਦੀ ਜੋ ਬਿਮਾਰੀ ਹੈ ਉਹ ਕੱਢ ਦਿੱਤੀ ਜਾਵੇ ਤੇ ਇੱਕ ਥਾਂ ਸਭ ਇਸ਼ਨਾਨ ਕਰਨ, ਇੱਕ ਖੂਹ ਦਾ ਸਾਰੇ ਪਾਣੀ ਪੀਣ। ਉਹਦਾ ਕੜ ਨਹੀਂ ਸੀ ਟੁੱਟਦਾ। ਅੱਜ ਦੇ ਦਿਨ ਬੌਲੀ ਦਾ ਕੜ ਟੁੱਟਿਆ ਗੋਬਿੰਦਵਾਲ ਸਾਹਿਬ। ਅੱਜ ਦਾ ਦਿਨ ਫੇਰ ਮੁਬਾਰਕ ਹੋਇਆ। ਪਿਛਲੀ ਵਾਰੀ ਮੈਂ ਪਿਛਲੇ ਐਤਵਾਰ ਦੱਸਿਆ ਸੀ ਕਿ ਇੱਕ ਬੀਬੀ ਜਿਸ ਨੂੰ ਹੀ ਪਿੰਗਲੇ ਦੇ ਨਾਲ ਵਿਆਹ ਦਿੱਤਾ ਸੀ ਤੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਆਈ। ਉੱਥੇ ਦੁੱਖ ਭੰਜਨੀ ਬੇਰੀ ਦੇ ਹੇਠਾਂ ਉਸਨੇ ਇਸ਼ਨਾਨ ਕਰਿਆ ਤੇ ਇੱਕ ਮਹਾਨ ਤੀਰਥ ਦੁਨੀਆਂ ਦਾ ਅੱਜ ਦੇ ਦਿਨ ਪ੍ਰਗਟ ਹੋਇਆ, ਜਿਹਨੂੰ ਅੰਮ੍ਰਿਤਸਰ ਆਪਾਂ ਕਹਿ ਕੇ ਸਤਿਕਾਰ ਦੇ। ਅੱਜ ਦਾ ਦਿਨ ਹੋਰ ਵੱਡਾ ਹੈ, ਉਹ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਆਪਨੇ ਅੱਜ ਦੇ ਦਿਨ ਇੱਕ ਸਵਾਲ ਪਾਇਆ ਸਿੱਖਾਂ ਦੇ ਅੱਗੇ। ਅੱਗੇ ਗੱਦੀ ਦਿੱਤੀ ਜਾਂਦੀ ਸੀ, ਮਸਤਕ ਨਵਾਇਆ ਜਾਂਦਾ ਸੀ, ਲੇਕਿਨ ਅੱਜ ਕੌਮ ਇੰਨੀ ਉੱਚੀ ਹੋ ਗਈ ਸੀ ਕਿ ਉਹ ਆਪ ਫੈਸਲਾ ਕਰਨ ਕਿ ਗੁਰੂ ਕਿਹੜਾ, ਤਾਂ ਕਿ ਉਹ ਭੇਖੀ ਗੁਰੂਆਂ ਦੇ ਪਖੰਡੀ ਗੁਰੂਆਂ ਦੇ ਧੱਕੇ ਨਾ ਚੜ ਸਕਣ। ਉਸ ਵੇਲੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਅੱਜ ਦੇ ਦਿਨ ਕਿਹਾ ਕਿ ਬਾਬਾ ਬਕਾਲੇ ਜਿਹਨੇ ਗੁਰੂ ਬਣਨਾ ਉਹ ਬਕਾਲੇ ਬੈਠੇ ਨੇ, ਜਾਓ ਟੋਲ ਲਓ। ਟੋਲਣ ਚਲੇ ਗਏ ਗਾਂ, ਬਾਈ ਬੈਠੇ ਨੇ ਹੋਰ, ਕਿਵੇਂ ਟੋਲਣ? ਅਖੀਰ ਮੱਖਣ ਸ਼ਾਹ ਲਵਾਣੇ ਨੇ ਟੋਲ ਲਿਆ, ਪਰਖ ਲਿਆ ਵੀ ਗੁਰੂ ਦੀ ਜੋ ਪਰਖ ਹੈ ਉਹ ਆਉਂਦੀ। ਤੇ ਅੱਜ ਦਾ ਹੀ ਮੁਬਾਰਕ ਦਿਨ ਹੈ ਕਿ ਅੱਜ ਦੇ ਦਿਨ ਇੱਕ ਮਨੁੱਖ ਦਾ ਆਦਰਸ਼ ਸਿਖਰ ਤੇ ਲਿਜਾ ਕੇ ਗੁਰੂ ਦਸ਼ਮੇਸ਼ ਪਿਤਾ ਨੇ ਪ੍ਰਗਟ ਕਰ ਦਿੱਤਾ। ਉਸ ਤੋਂ ਪਹਿਲਾਂ ਗੁਰੂ ਮਹਾਰਾਜ ਬੜੇ ਸਮਾਂ 11 ਮਹੀਨੇ ਦੇ ਕਰੀਬ ਇਕਾਂਤਵਾਸ ਕੀਤਾ। ਆਪ ਜਿਸ ਵਕਤ ਪਹਾੜ ਤੋਂ ਉਤਰ ਕੇ ਆਏ, ਐਸਾ ਲਿਖਿਆ ਹੋਇਆ ਮਿਲਦਾ ਹੈ ਕਿ ਆਪ ਨੇ ਸ੍ਰੀ ਸਾਹਿਬ ਕੱਢੀ ਹੋਈ ਹੈ, ਹੌਲੀ ਨਹੀਂ ਆ ਰਹੇ, ਦੌੜੇ ਆ ਰਹੇ ਨੇ, ਛੇਤੀ ਆ ਰਹੇ ਨੇ। ਸਾਰੇ ਹੈਰਾਨ ਨੇ, ਕੋਈ ਪੁੱਛ ਨਹੀਂ ਸਕਦਾ, ਤੇਜ ਇੰਨਾ ਵਧਿਆ ਹੋਇਆ ਹੈ, ਕੋਈ ਨੇੜੇ ਨਹੀਂ ਲੱਗਦਾ ਗੁਰੂ ਦਸ਼ਮੇਸ਼ ਪਿਤਾ ਦੇ। ਤੇ ਉੱਥੇ ਆ ਕੇ ਆਪਨੇ ਹੁਕਮਨਾਮੇ ਲਿਖਾਏ ਕਿ ਵਿਸਾਖੀ ਤੋਂ ਪਹਿਲਾਂ ਹੋਲੇ ਮਹੱਲੇ ਦੇ ਉੱਤੇ ਕੋਈ ਪੱਗ ਬੰਨ ਘਰ ਨਾ ਰਹੇ, ਸਭ ਇਕੱਠੇ ਹੋਣ ਇੱਥੇ ਆ ਕੇ। ਉਸ ਵੇਲੇ ਬੜਾ ਭਾਰੀ ਇਕੱਠ ਹੋਇਆ ਤੇ ਮਹਾਰਾਜ ਨੇ ਇੰਨੀ ਪ੍ਰਸੰਨਤਾ ਹੋਈ ਕਿ ਇੱਕ ਆਦਰਸ਼ ਪ੍ਰਗਟ ਕਰਨਾ ਤੇ ਆਪਨੇ ਇੱਕ ਮਹਾਨ ਜੱਗ ਕੀਤਾ। ਉਸ ਜੱਗ ਦੇ ਅੰਦਰ ਜੋ ਪਹਿਲਾ ਰਿਵਾਜ ਤੁਰਿਆ ਆਉਂਦਾ ਸੀ ਉਹ ਸਾਰੇ ਤੌਰ ਤੇ, ਕਵੀ ਸੈਨਾਪਤੀ ਕਹਿੰਦੇ ਨੇ ਕਿ ਦਸ਼ਮੇਸ਼ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਸੰਸਾਰ ਤੇ ਆਏ ਕਿਉਂ ਸੀ? ਉਹਨਾਂ ਨੇ ਦੁਨੀਆਂ ਦੇ ਦੁੱਖ ਨੂੰ ਦੂਰ ਕਰਨਾ ਸੀ। ਇਸ ਤਰ੍ਹਾਂ ਪੜ੍ਹ ਲਓ,
ਆਏ ਦਸ਼ਮੇਸ਼ ਜੀ ਸੰਕਟ ਨਿਵਾਰਨੇ ਨੂੰ।
ਸੰਸਾਰ ਦੇ ਉੱਤੇ ਜੋ ਆਇਆ ਸੀ ਉਹਨੂੰ ਦੂਰ ਕਰਨ ਵਾਸਤੇ ਦਸ਼ਮੇਸ਼ ਮਹਾਰਾਜ ਜੀ ਆਏ। ਫਰਮਾਨ ਹੈ ਕਿ ਕਲਮੈ ਕਰਨਹਾਰ ਨਿਰੰਕਾਰ ਕਲਾ ਤਾਰ ਜਗਤ ਕੋ ਪੁਰਾਵੈ ਗੋਬਿੰਦ ਸਿੰਘ ਆਇਓ ਹੈ। ਅਸਰ ਸਿੰਗਾਰਵੇ ਕੋ ਦੁਰਜਨ ਕੋ ਮਾਰਵੇ ਕੋ ਸੰਕਟ ਨਿਵਾਰਵੇ ਕੋ ਖਾਲਸੋ ਬਣਾਇਆ ਹੈ। ਤੇ ਆਪ ਮਹਾਰਾਜ ਫਰਮਾਨ ਕਰ ਰਹੇ ਹੈ ਕਿ ਮੈਂ ਜਦੋਂ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਤੇ ਮੈਨੂੰ ਭੇਜਿਆ ਜਾ ਰਿਹਾ ਸੀ ਤਾਂ ਮੈਂ ਇਹ ਬੇਨਤੀ ਕੀਤੀ ਕਿ ਮੈਨੂੰ ਕੀ ਕੰਮ ਸੌਂਪ ਰਹੇ ਹੋ। ਅਕਾਲ ਪੁਰਖ ਨੇ ਕਿਹਾ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਆਪਣਾ ਪੁੱਤਰ ਦਾ ਦਰਜਾ ਦੇ ਕੇ ਤੈਨੂੰ ਭੇਜ ਰਿਹਾ। ਪੰਥ ਪ੍ਰਚਾਰ ਕਰਵੇ ਕਹੋ ਸਾਜਾ, ਤੁਸੀਂ ਜਾ ਕੇ ਇੱਕ ਰਸਤਾ, ਐਸਾ ਰਸਤਾ ਦੁਨੀਆ ਦੇ ਅੰਦਰ ਦਿਖਾਉਣਾ ਹੈ, ਮਾਰਗ ਦਿਖਾਉਣਾ ਹੈ, ਇੱਕ ਐਸੀ ਜਥੇਬੰਦੀ ਕਾਇਮ ਕਰਨੀ ਹੈ ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕਰਨਾ, ਤੇ ਉੱਥੇ ਜਾ ਕੇ ਤੁਸੀਂ ਜਾਏ ਤਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ, ਸਾਰਾ ਸੰਸਾਰ ਕਬੁੱਧੀ ਚ ਪੈ ਗਿਆ। ਆਸਾ ਜੀ ਦੀ ਵਾਰ ਦਾ ਅਧਿਐਨ ਕਰੋ, ਪਤਾ ਲੱਗਦਾ ਵੀ ਕਿੰਨੀ ਕਬੁੱਧੀ ਫੈਲ ਗਈ ਸੀ, ਕਿਵੇਂ ਜਨੇਊ ਦਾ ਮਖੌਲ ਉਡਾਇਆ ਜਾ ਰਿਹਾ ਸੀ, ਕਿਵੇਂ ਟਿੱਕੇ ਸੀ, ਕਿਵੇਂ ਧੋਤੀਆਂ ਸੀ, ਕਿਵੇਂ ਪੂਜਾ ਸੀ, ਕਿਵੇਂ ਪ੍ਰਾਣ ਸੀ, ਕਿਵੇਂ ਕੁਰਾਨ ਸੀ, ਸਾਰਾ ਮਹਾਰਾਜ ਨੇ ਖੋਲ ਕੇ ਦੱਸ ਦਿੱਤਾ। ਕਹਿੰਦੇ ਹਟਾਓ ਕਬੁੱਧ ਕਰਨ ਤੇ ਕਬੁੱਧੀ ਚ ਪੈ ਗਏ। ਕਹਿੰਦੇ ਅਸੀਂ ਖੜੇ ਹੋ ਗਏ ਵੀ ਬੜਾ ਭਾਰਾ ਕੰਮ ਦੇ ਤਾ, ਤੇ ਅਸੀਂ ਹੱਥ ਜੋੜ ਲਏ, ਠਾਂਡ ਪਿਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲਾਏ ਤਬ ਜਗਤ ਮੋਏ, ਜਬ ਤੁਮ ਕਰੋ ਸੁਹਾਏ। ਜਦੋਂ ਤੁਸੀਂ ਸਹਾਇਤਾ ਕਰੋਗੇ ਪਾਤਸ਼ਾਹ, ਲੀਹਾਂ ਬਦਲਣੀਆਂ ਨੇ ਪੁਰਾਣੀਆਂ ਸਾਰੀਆਂ, ਇਕਦਮ ਬਦਲੀਆਂ ਹੋਈਆਂ, ਕਿੰਨੀ ਵਿਰੋਧਤਾ ਹੁੰਦੀ ਹੈ। ਸੋ ਅੱਜ ਗੁਰੂ ਦਸ਼ਮੇਸ਼ ਪਿਤਾ ਸੈਂਕੜੇ ਲੱਖਾਂ ਸਾਲਾਂ ਤੋਂ ਦਬਿਆ ਹੋਇਆ ਵਰਗ ਜਿਹੜਾ ਸੀ, ਕਿਰਤੀ ਵਰਗ, ਚਾਰ ਵਰਗ ਇੱਥੇ ਹੋ ਗਏ ਸੀ ਜਿਹਨੂੰ ਜਾਤ ਪਾਤ ਕਹਿੰਦੇ। ਜਦੋਂ ਚਲਾਇਆ ਸੀ ਜਦ ਤਾਂ ਕੁਛ ਹੋਰ ਸੀਗਾ, ਉਸ ਵੇਲੇ ਉੱਚਾ ਬ੍ਰਾਹਮਣ ਵਰਗ ਸ਼ੂਦਰ ਦੇ ਵਿੱਚ ਵੀ ਜਾ ਸਕਦਾ ਸੀ, ਸ਼ੂਦਰ ਵਰਗ ਜਿਹੜਾ ਸੀ ਉਹ ਕਛੱਤਰੀ ਬਣ ਸਕਦਾ ਸੀ, ਲੇਕਿਨ ਬਾਅਦ ਵਿੱਚ ਪੱਕਾ ਹੋ ਗਿਆ ਬ੍ਰਾਹਮਣ ਬ੍ਰਾਹਮਣ, ਖੱਤਰੀ ਖੱਤਰੀ, ਬਾਕੀ ਜਿਹੜੇ ਸੀ ਥੱਲੇ ਦਬਲੇ ਪੈਰ ਦੇ ਸਾਰੀ ਜਨਤਾ। ਬਹੁਤਿਆਂ ਨੂੰ ਤਾਂ ਕਹਿ ਦਿੱਤਾ ਵੀ ਤੂੰ ਓਮਕਾਰ ਦਾ ਅੱਖਰ ਨਹੀਂ ਸੁਣ ਸਕਦਾ। ਸ਼ੂਦਰ ਦੋ ਤਰ੍ਹਾਂ ਦੇ ਕਰਤੇ, ਇੱਕ ਤਾਂ ਜਿਹੜਾ ਰੋਟੀ ਕਮਾਉਂਦਾ ਹੈ, ਜੇ ਤਾਂ ਉਹਨੂੰ ਪਸੀਨਾ ਆ ਜਾਵੇ ਰੋਟੀ ਕਮਾਉਣ ਦੇ ਤਾਂ ਉਹ ਸ਼ੂਦਰ। ਫਿਰ ਉਹਨਾਂ ਚ ਦੋ ਕਿਹੜੀਆਂ ਕਿਸਮਾਂ, ਇੱਕ ਤਾਂ ਕਹਿੰਦੇ ਹੱਥ ਲਾ ਲਓ, ਇੱਕ ਨੂੰ ਹੱਥ ਨਾ ਲਾਓ, ਇੱਕ ਨੂੰ ਛੂਤ ਕਹਿੰਦੇ ਨੇ, ਇੱਕ ਨੂੰ ਛੂਤ ਕਹਿੰਦੇ। ਮਨੁੱਖ ਦੀ ਜਾਤ ਨੂੰ ਇੰਨਾ ਨੀਵਾਂ ਲੈ ਗਿਆ ਜਿਹੜਾ ਪੜ੍ਹਿਆ ਲਿਖਿਆ ਵਰਗ ਸੀ, ਉਸ ਨੂੰ ਤੋੜਨਾ ਕੋਈ ਖੇਲ ਨਹੀਂ ਸੀ ਸਾਧਸੰਗ ਦੀ। ਕਿੰਨੀਆਂ ਤਕਲੀਫਾਂ ਉਠਾ ਸਕੇ ਸੀ, ਗੁਰੂ ਨਾਨਕ ਪਾਤਸ਼ਾਹ ਨੂੰ ਇਸ ਕਰਕੇ ਕਰਾਈਆ ਤੇ ਬੇਤਾਲਾ ਕਿਹਾ ਕਿ ਉਹਨਾਂ ਨੇ ਮਰਦਾਨੇ ਨੂੰ ਨਾਲ ਲੈ ਲਿਆ ਤੇ ਭਾਈ ਬਾਲੇ ਨੂੰ ਜੱਟ ਨੂੰ ਨਾਲ ਲੈ ਲਿਆ, ਨਹੀਂ ਪਸੰਦ ਸੀ ਉੱਚੀਆਂ ਜਾਤੀਆਂ ਨੂੰ, ਬ੍ਰਾਹਮਣ ਨੂੰ ਪਸੰਦ ਨਹੀਂ ਸੀ ਇਹ ਬਾਤ ਬਿਲਕੁਲ, ਬਈ ਹੇਠਲਾ ਵਰਗ ਉੱਤੇ ਆ ਜਾਵੇ। ਪੜ੍ਹੇ ਲਿਖੇ ਸੀਗੇ, ਸਭ ਕੁਝ ਜਾਣਦੇ ਸੀ, ਐਸੇ ਵਹਿਮ ਪਾਤੇ ਕਿ ਆਦਮੀ ਹਿੱਲ ਨਹੀਂ ਸਕਦਾ। ਜਦ ਪਾਏ ਹੋਏ ਸਿੱਖੀ ਆਈ ਨੂੰ ਕਿੰਨਾ ਚਿਰ ਹੋ ਗਿਆ, 500 ਸਾਲ, ਅਜੇ ਵੀ ਸਾਡੇ ਉੱਤੇ ਅਸਰ ਉਹੀ ਚੱਲ ਰਿਹਾ, ਨਹੀਂ ਬਦਲਦੇ ਅਸੀਂ, ਅਜੇ ਵੀ ਉਹੀ ਮੜੀਆਂ, ਉਹੀ ਕਬਰਾਂ, ਉਹੀ ਸਭ ਕੁਝ ਅਸੀਂ ਮੰਨੀ ਜਾਂਦੇ ਹਾਂ, ਉਹੀ ਸੂਰਜ, ਉਹੀ ਜੋਤਿਸ਼, ਉਹੀ ਸਭ ਕੁਛ, ਉਹੀ ਗ੍ਰਹਿ ਸਾਡੇ ਉੱਤੇ ਸਵਾਰ ਨੇ। ਮਹਾਰਾਜ ਕਹਿੰਦੇ ਕਿਉਂ ਤੁਸੀਂ ਫਿਕਰ ਕਰਦੇ ਹੋ, ਗ੍ਰਹਿ ਤਾਂ ਉਹਨੂੰ ਲੱਗਦੇ ਨੇ ਜਿਹੜਾ ਪਰਮੇਸ਼ਰ ਤੋਂ ਭੁੱਲਿਆ ਹੋਵੇ। ਸਗਨ ਤਿਸ ਲਾਗ ਤੇ ਜਿਸ ਨੂੰ ਵਿਸਰੇ ਨਾ, ਜਿਹਨੂੰ ਨਾਮ ਵਿਸਰ ਗਿਆ ਉਹਨੂੰ ਲੱਗਦੇ ਨੇ, ਤੁਸੀਂ ਨਾਮ ਵਾਲੇ ਬੰਦੇ ਕਿਉਂ ਵਹਿਮਾਂ ਚ ਪੈਂਦੇ ਹੋ। ਫਿਰ ਕਰਤਾਰ ਦਾ ਹੁਕਮ ਹੈ, ਜੋ ਹੁਕਮ ਹੈ ਤੁਹਾਡਾ ਉਹਦੇ ਮੁਤਾਬਕ ਚੱਲੋ। ਹਾਂ ਜੇ ਤੁਸੀਂ ਨਹੀਂ ਸਹਿ ਸਕਦੇ ਅਰਦਾਸ ਕਰੋ, ਅਰਦਾਸ ਮੰਨੀ ਜਾਂਦੀ ਹੈ, ਅਰਦਾਸ ਬਦਲ ਦੂ ਸਭ ਕੁਛ। ਮਹਾਰਾਜ ਨੇ ਮਨੁੱਖ ਨੂੰ ਉੱਚਾ ਚੁੱਕਿਆ, ਗਿਰੇ ਹੋਏ ਨੂੰ ਸਦੀ ਲੱਖਾਂ ਸਾਲ ਦੇ, ਤੇ ਅੱਜ ਰਿਵਾਜ ਬਦਲ ਦਿੱਤਾ। ਪਹਿਲਾਂ ਬ੍ਰਾਹਮਣਾਂ ਦੀਆਂ ਪੰਗਤਾਂ ਲੱਗਦੀਆਂ ਸੀ ਜੇ ਕੋਈ ਜੱਗ ਕਰਦਾ ਸੀ, ਜਦ ਤੱਕ ਬ੍ਰਾਹਮਣ ਛਕਦੇ ਸੀ ਕੋਈ ਬੰਦਾ ਚੌਂਕੇ 'ਚ ਨਹੀਂ ਆ ਸਕਦਾ ਸੀ, ਨੇੜੇ ਨਹੀਂ ਸੀ ਆ ਸਕਦਾ, ਇੰਨਾ ਨੇੜੇ ਨਹੀਂ ਸੀ ਆ ਸਕਦਾ ਵੀ ਉਹ ਥਾਲੀ ਵਿੱਚ ਖਾਂਦੇ ਨੂੰ ਦੇਖ ਲਏ ਵੀ ਕੀ ਖਾਂਦਾ। ਜੇ ਦੇਖ ਲਿਆ ਤਾਂ ਉਹ ਨਾਰਾਜ਼ ਹੋ ਜਾਂਦਾ ਸੀ ਕਿਉਂਕਿ ਸੂਤ ਮੱਥੇ ਲੱਗ ਗਿਆ ਰੋਟੀ ਖਾਂਦੇ ਨੇ। ਉਹਦੇ ਬਾਅਦ ਫਿਰ ਖੱਤਰੀਆਂ ਦੀ ਵਾਰੀ ਆਉਂਦੀ ਸੀ, ਉਸ ਤੋਂ ਬਾਅਦ ਵੈਸ਼ਾਂ ਦੀ, ਤੇ ਫਿਰ ਕਿਰਤੀਆਂ ਦੀ ਵਾਰੀ ਸਭ ਤੋਂ ਪਿੱਛੋਂ ਆਉਂਦੀ ਸੀ। ਗੁਰੂ ਨਾਨਕ ਪਹਿਲੇ ਦਿਨ ਜਦ ਚੱਲਿਆ ਠਹਿਰਿਆ ਕਿੱਥੇ ਜਾ ਕੇ, ਕਿਰਤੀ ਦੇ ਘਰ ਵਿਰੋਧਤਾ ਹੋਈ। ਗੁਰੂ ਨਾਨਕ ਨੇ ਕਿਹਾ ਕਿ ਮੈਂ ਕਿਰਤੀ ਨੂੰ ਉੱਚਾ ਕਰਨਾ। ਹਿੰਦੁਸਤਾਨ ਦੀ ਅਦੋ ਗਤੀ ਐਸੇ ਕਰਕੇ ਹੈ ਕਿ ਇੱਥੇ ਡਿਗਨਿਟੀ ਆਫ ਲੇਬਰ ਨਹੀਂ ਹੈ, ਕੰਮ ਕਰਨ ਵਾਲੇ ਦੀ ਇੱਜ਼ਤ ਨਹੀਂ ਹੈ, ਨੀਵਾਂ ਗਿਣਦੇ ਨੇ। ਜੇ ਮਰੇ ਹੋਏ ਡੰਗਰ ਕੋਈ ਨਾ ਚੱਕੇ ਫਿਰ ਕੀ ਨਤੀਜਾ ਨਿਕਲੇ, ਸਾਰਾ ਸੜਿਆਨ ਪੈ ਜੇ। ਇੱਕ ਤਾਂ ਐਡਾ ਅਪਕਾਰ ਹੁੰਦਾ, ਇੱਕ ਉਹਨੂੰ ਨੀਵਾਂ ਗਿਣਦਾ, ਛੋਟਾ ਗਿਣਦਾ ਬਹੁਤ। ਸੋ ਇਹ ਜਾਤਾਂ ਬਾਤਾਂ ਦਾ ਸੀ। ਗੁਰੂ ਦਸ਼ਮੇਸ਼ ਪਿਤਾ ਨੇ ਇਨਕਲਾਬੀ ਕਦਮ ਚੁੱਕਿਆ, ਹੁਕਮ ਦੇ ਦਿੱਤਾ ਕਿ ਪੰਗਤਾਂ ਲਓ। ਮਸੰਦ ਜਾਣਦੇ ਸੀ ਕਿ ਬ੍ਰਾਹਮਣ ਵਰਗ ਨੇ ਗੁੱਸੇ ਹੋ ਜਾਣ, ਖੱਤਰੀ ਵਰਗ ਨੇ ਗੁੱਸੇ ਹੋ ਜਾਣ, ਮਹਾਰਾਜ ਇਹ ਕੀ ਕਰਨ ਲੱਗੇ। ਖਿਆਲ ਆਇਆ ਕਿ ਇਕੱਲੇ ਬੈਠੇ ਰਹੇ ਨੇ, ਸ਼ਾਇਦ ਕੋਈ ਦਿਮਾਗ ਦੇ ਵਿੱਚ ਫਰਕ ਪੈ ਗਿਆ ਹੋਵੇ। ਐਸੇ ਵੀ ਲੋਕ ਸੀ ਉਸ ਵੇਲੇ, ਕਿਉਂਕਿ ਪੂਜਾ ਦਾ ਧਾਨ ਖਾਂਦੇ ਸੀ। ਜਿਹੜਾ ਪੂਜਾ ਦਾ ਧਾਨ ਖਾਂਦਾ ਉਹਦੇ ਅੰਦਰ ਰੱਤੀ ਜਿੰਨਾ ਵੀ ਪਿਆਰ ਤੇ ਸਤਿਕਾਰ ਨਹੀਂ ਹੁੰਦਾ ਗੁਰੂ ਦਾ, ਖਤਮ ਹੋ ਜਾਂਦਾ, ਉੱਤੋਂ ਉੱਤੋਂ ਰਹਿ ਜਾਂਦਾ। ਜਿਵੇਂ ਘੁਣ ਖਾਧੀ ਲੱਕੜੀ ਹੁੰਦੀ ਹੈ, ਘੁਣੇ ਦੀ ਖਾਧੀ ਹੋਈ ਹੈ, ਉੱਤੇ ਪੋਲਿਸ਼ ਕਰਿਆ ਹੋਇਆ, ਅੰਦਰੋਂ ਖਤਮ ਹੈ ਉਹ। ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਨੇ ਕਹਿਤਾ ਪੰਗਤਾਂ ਲਾ ਲਓ। ਪੰਗਤਾਂ ਲੱਗ ਗਈਆਂ, ਹੈਰਾਨ ਹੋ ਗਈ ਸੰਗਤ ਵੀ ਹੈ। ਪਹਿਲਾਂ ਤਾਂ ਬ੍ਰਾਹਮਣ ਨੂੰ ਛਕਾਇਆ ਜਾਂਦਾ ਸੀ, ਤੇ ਬ੍ਰਾਹਮਣ ਆਏ ਹੋਏ ਵੀ ਬਹੁਤ ਹੈ, ਕਾਸ਼ੀ ਤੱਕ ਆਏ ਹੋਏ ਨੇ, ਵੱਡੇ ਤੋਂ ਵੱਡਾ ਜਿਹੜਾ ਦੁਨੀਆਂ ਦਾ ਅੱਜ ਸਾਰੇ ਭਾਰਤ ਵਰਸ਼ ਵਿੱਚ ਕੇਸ਼ਵ ਦਾਸ, ਉਹ ਵੀ ਆਇਆ ਹੋਇਆ। ਤੇ ਮਹਾਰਾਜ ਨੇ ਤਾਂ ਪ੍ਰਵਾਹ ਹੀ ਨਹੀਂ ਕਰੀ, ਪ੍ਰਵਾਹ ਹੁੰਦੀ ਨਹੀਂ ਸਾਧ ਸੰਗਤ ਜੀ, ਵਾਹਿਗੁਰੂ ਦੇ ਪਿਆਰਿਆਂ ਨੂੰ ਨਹੀਂ ਪ੍ਰਵਾਹ ਹੁੰਦੀ, ਤੇ ਨਾ ਕਿਸੇ ਦਾ ਡਰ ਹੁੰਦਾ ਇਸ ਤਰ੍ਹਾਂ ਬੋਲ। ਐਸੀ ਲਾਲ ਤੁਜਵੇਨ ਕੌਣ ਕਰੇ, ਗਰੀਬ ਨਵਾਜ ਗੁਸਾਈਆਂ ਮੇਰਾ ਮਾਥਾ ਛਤਰ ਕਰ। ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਤਰੈ, ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰ। ਪ੍ਰਸ਼ਾਦੇ ਛਕਣੇ ਸ਼ੁਰੂ ਹੋ ਗਏ। ਪਤਾ ਲੱਗਿਆ ਕਿ ਮਹਾਰਾਜ ਕੋਈ ਬ੍ਰਾਹਮਣ ਵੀ ਪੰਗਤ ਚ ਬੈਠ ਕੇ ਪ੍ਰਸ਼ਾਦਾ ਛਕਣ ਵਾਸਤੇ ਨਹੀਂ ਆਇਆ। ਮਹਾਰਾਜ ਕਹਿੰਦੇ ਲਿਆਓ ਭਾਈ, ਜਾ ਕੇ ਬੇਨਤੀ ਕੀਤੀ ਕਿ ਤੁਸੀਂ ਕਿਉਂ ਨਹੀਂ ਆਏ। ਚੁੱਪ ਨੇ, ਪ੍ਰੋਟੈਸਟ ਕਰ ਦਿੱਤਾ। ਸਮਾਨ ਬਣ ਰਹੇ ਨੇ ਕਿ ਹੁਣ ਤਾਂ ਘੋਲ ਕਰ ਯੁੱਗ ਆ ਗਿਆ, ਜਦ ਹੁਣ ਬ੍ਰਾਹਮਣ ਦੀ ਉਹ ਕਦਰ ਨਾ ਰਹੀ। ਫਿਰ ਤਾਂ ਕਲਯੁਗ ਆ ਗਿਆ ਸਮਝ ਲਓ, ਮਰਿਆਦਾ ਵਿਗੜ ਗਈ ਸਾਰੀ। ਮਹਾਰਾਜ ਕਹਿਣ ਲੱਗੇ ਜਾਓ ਲੈ ਕੇ ਆਓ ਉਹਨਾਂ ਨੂੰ। ਸਿੰਘ ਚਲੇ ਗਏ ਜਾ ਕੇ, ਜਿਹੜਾ ਮੁਖੀ ਸੀ ਕੇਸ਼ਵ ਦਾਸ ਉਹਦੇ ਨਾਲ ਮੁਖੀ ਮੁਖੀ ਆ ਗਏ ਸਾਰੇ। ਮਹਾਰਾਜ ਕਹਿੰਦੇ ਕੀ ਗੱਲ ਪੰਡਿਤ ਜੀ, ਤੁਸੀਂ ਇਸ ਗੱਲ ਦੇ ਉੱਤੇ ਕਿਉਂ ਹੋਏ ਐਡੀ ਨਾਰਾਜ਼ੀ? ਕਹਿੰਦੇ ਮਹਾਰਾਜ, ਤਿੰਨ ਯੁਗਾਂ ਦੇ ਅੰਦਰ ਸਾਡੀ ਮਾਨਤਾ ਤੁਰੀ ਜਾਂਦੀ ਹੈ। ਅੱਜ ਤੱਕ ਕਿਸੇ ਰਾਜੇ ਨੇ, ਕਿਸੇ ਅਵਤਾਰ ਨੇ, ਜੇ ਅਸੀਂ ਕ੍ਰਿਸ਼ਨ ਮਹਾਰਾਜ ਦੇ ਵੀ ਜਾਂਦੇ ਸੀ ਤਾਂ ਸਾਡੇ ਚਰਨ ਧੋਂਦੇ ਸੀ ਉਹ। ਜੇ ਰਾਮਚੰਦਰ ਜੀ ਕੋਲ ਜਾਂਦੇ ਸੀ ਤਾਂ ਚਰਨ ਧੋ ਕੇ ਚਰਨਾ ਮ੍ਰਿਤ ਲੈਂਦੇ ਸੀ, ਉਹ ਪਾਣੀ ਆਪ ਪੀਂਦੇ ਸੀ। ਸਾਨੂੰ ਪਰਮੇਸ਼ਰ ਨੇ ਮੁੱਖ ਤੋਂ ਪੈਦਾ ਕਰਿਆ ਤੇ ਜਿਹੜੇ ਪੈਰਾਂ ਤੋਂ ਪੈਦਾ ਹੋਏ ਨੇ ਤੁਸੀਂ ਨਾਲ ਰਲਾ ਦਿੱਤੇ, ਇਹ ਤਾਂ ਮਰਿਆਦਾ ਤੋੜ ਦਿੱਤੀ ਮਹਾਰਾਜ। ਮਹਾਰਾਜ ਕਹਿੰਦੇ ਪੰਡਿਤ ਜੀ, ਜਾਤ ਨੂੰ ਸਮਝਦੇ ਹੋ ਕੀ ਹੁੰਦੀ ਹੈ? ਪੰਜ ਤੱਤ ਦੇ ਤੁਸੀਂ ਬਣੇ ਹੋਏ ਹੋ, ਪੰਜ ਤੱਤ ਦੇ ਉਹ ਬਣੇ ਹੋਏ, ਜਾਂ ਦੱਸ ਦਿਓ ਸਾਨੂੰ ਉਹਨਾਂ ਚ ਫਲਾਣਾ ਤੱਤ ਘੱਟ ਹੈ, ਤੁਹਾਡੇ ਚ ਵੀ ਖੂਨ ਹੈ ਤੇ ਉਹਨਾਂ ਚ ਵੀ ਖੂਨ ਹੈ, ਜਾਂ ਦੱਸ ਦਿਓ ਵੀ ਸਾਡੇ ਅੰਦਰੋਂ ਦੁੱਧ ਨਿਕਲਦਾ ਜਾਂ ਤੁਹਾਡੇ ਇੱਕੋ ਜਿਹੀਆਂ ਅੱਖਾਂ, ਇੱਕੋ ਜਿਹੇ ਕੰਨ, ਇੱਕੋ ਜਿਹੇ ਸਭ ਨੈਣ ਨਕਸ਼ ਨੇ, ਫਿਰ ਛੋਟੇ ਬੜੇ ਦਾ ਸਵਾਲ ਤੁਸੀਂ ਕੀ ਕਰ ਦਿੱਤਾ? ਚਲੋ ਤੁਸੀਂ ਇਸ ਗੱਲ ਦੇ ਉੱਤੇ ਨਾ ਆਓ, ਤੁਹਾਨੂੰ ਦਕਸ਼ਣਾ ਦਾ ਸੀ, ਦਕਸ਼ਣਾ ਤੁਹਾਨੂੰ ਦੇਣ ਵਾਸਤੇ ਵੱਖਰੀ ਕੱਢੀ ਹੋਈ ਹੈ, ਪਰ ਇਹ ਹੋ ਗਿਆ ਵੀ ਸਾਨੂੰ ਭੁੱਲ ਗਿਆ, ਯਾਦ ਨਾ ਰਿਹਾ, ਸ਼ਰਾਪ ਦੇਣ ਲੱਗਿਆ। ਕਹਿੰਦਾ ਮੈਂ ਸ਼ਰਾਪ ਦੇ। ਮਹਾਰਾਜ ਕਹਿੰਦੇ ਪੰਡਿਤ ਜੀ, ਉਹ ਦਿਨ ਗਏ ਸ਼ਰਾਪ ਦਿੰਦੇ ਔਰੰਗਜ਼ੇਬ ਨੂੰ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਸ ਆਏ ਸੀ, ਦੇ ਨਾ ਸਕੇ, ਤੁਹਾਡਾ ਸ਼ਰਾਪ ਲੱਗਿਆ ਨਾ ਔਰੰਗਜ਼ੇਬ ਨੂੰ, ਹੁਣ ਸਾਨੂੰ ਇਹ ਸ਼ਰਾਪ ਦੇਣਾ ਜਿਨ੍ਹਾਂ ਨੇ ਇੱਕ ਕੌਮ ਬਣਾਉਣੀ। ਐਡਾ ਕ੍ਰੋਧ ਤੁਹਾਡੇ ਅੰਦਰ ਆ ਗਿਆ, ਜਦ ਤੁਹਾਡਾ ਇਹ ਬਰਮ ਜੋਸ਼ ਕਿੱਥੇ ਗਿਆ ਸੀ? ਜਦੋਂ ਮੰਦਰ ਢਾਏ ਜਾ ਰਹੇ ਸੀ, ਸੋਮਨਾਥ ਦਾ ਮੰਦਰ ਜਦ ਤਹਸ ਨਸ ਕੀਤਾ, ਉਸ ਵੇਲੇ ਤੁਹਾਡਾ ਸ਼ਰਾਪ ਕਿੱਥੇ ਸੀਗਾ? ਜਦ ਨਾ ਤੁਸੀਂ ਦਿੱਤਾ, ਤੇ ਹੁਣ ਜਦੋਂ ਗਰੀਬਾਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਅਸੀਂ ਪ੍ਰਸ਼ਾਦਾ ਛਕਾਤਾ, ਤੇ ਤੁਸੀਂ ਉਹ ਸ਼ਰਾਪ ਦੀ ਗੱਲ ਕਰ ਰਹੇ ਹੋ? ਬਾਕੀ ਰਹਿ ਗਿਆ ਤੁਹਾਡਾ, ਅਸੀਂ ਕੋਈ ਲਾਗ ਤਾਂ ਨਹੀਂ ਨਾ ਮਾਰਿਆ, ਜਿਹੜਾ ਤੁਹਾਨੂੰ ਦੇਣਾ ਸੀ ਉਹ ਤਾਂ ਜਿਹੜਾ ਤੁਹਾਨੂੰ ਮਿਲਣਾ ਉਹ ਤਾਂ ਮਿਲਣਾ ਹੀ ਹੈ, ਇਸ ਤਰ੍ਹਾਂ ਫਰਮਾਨ ਕਰਦੇ ਹਾਂ। ਮਿਲਦਾ ਤਾਂ ਉਹੀਓ ਹੈ ਲਿਖਿਆ ਜੋ ਦੇਖ ਤੋਂ ਪਾਉ, ਮਿਲਦਾ ਤਾਂ ਉਹੀਓ ਹੈ ਲਿਖਿਆ ਜੋ ਦੇਖ महाराज ने लिखा भी अग बगोला होया खड़ा पंडित नाल कह रहा है कि महाराज मैं हुण श्राप दे दांगा थोड़े खालसे नूं। महाराज कहिंदे इन्नी नाराजगी किस गल दे उत्ते, खालसे का की कसूर है? तो साडी याद तो भुल गया, सानू ध्यान ना रहा भी थोनू पहला खड़ा, बाकी रह गया जिहड़ी चीजा थोनू देनिया ने, जो कुछ लेख लिखो विदना सोई पाईए ते मिसर जू शोक नवारो, थोनू देण वास्ते कढ़िया पिया थोड़ा लाल सारा, जिन्ने सरोपे देने ने सब पए ने। मेरो कछु अपराध नहीं गयो याद ते पूल न को चुतारो, क्यों क्रोध दियां गल्लां करदे हो? बागो निहाली पठाए दे हो अज, बाग कड्डे होए ते रजाइयां ते बिस्तरे गली चादरां रेशमी सारियां मैं अजे बचा दिना, भले तुम को निश्चय जीतार। बहुत वधिया वधिया खरीदे होए ने, देशां प्रदेशां तो मंगाया होया, सिल्क मंगाया होया, रेशम दे तुहानू दे रहे हां सरूपे, ते तुसी ए की करदे हो? नेचा करो इस चीज दे उत्ते, छतरी सभा किरत विपरन। कहण लग्या महाराज तुसी छतरी हो, असी बनाए ने छतरी, असी उच्चे करिया तुहानू, जे असी ना उच्चे करदे फिर किवें उच्चे हो जांदे? महाराज कहिंदे जे तुसी ए गल कहिंदे हो छतरी सभा किरत विपरन के इन हूं, मैं भी छतरी बना दिते सारे, ते इन्हां दे उत्ते हुण किरपा दी दृष्टि रखो, पै कठास किरपा कह निहाल, नेत्र करो किरपा दे भरे होए, त्या क्रोप दे विच ना आओ। कहण लग्या महाराज देखो तीन जुगां तो असी अवतारां नूं अवतार बनाउंदे आए, जिहड़े नूं नहीं असी बनाउणा उहदा कोई नां थे नहीं जाणदा, असी किसे किताब च लिखदे ही नहीं, उल्ट लिख दिंदे आ, साडे बनाए होए सब बणदे आ। तुसी इह की करदे हो, छोटियां छोटियां जातां ते निके निके बंदे चमड़े का कम करने वाले, मरे हुए डंगरां नूं चकण वाले, हल बाउण वाले, कपड़े सिउण वाले, लकड़ियां चीरन वाले, ते समान बनाउण वाले, लोहे का कम करने वाले, कपड़े सिउण वाले, ते ए सारिआं नूं तुसीं की समझदे हो? इन्हां च है की लै लोगे तुसीं इन्हां ते? ए छोटी जातां दे साडा मुकाबला नहीं कर सकदे, इन्हां नूं तां आउंदा ही नहीं, कुछ भी नहीं आउंदा, कोई करैक्टर नहीं, कोई पढ़े लिखे नहीं है। महाराज कदर करो ब्राह्मणा दी। महाराज कहण लगे पंडित जी ना फिक्का ना बोलो, गुरु नानक कहिंदा है नानक फिक्का बोली है तन मन फिक्का हो, फिक्को फिक्का सदी है फिक्के फिकी सोए, फिक्का दरगाह सुटी है मूंह थुक्का सिक्के पाए, फिक्का मूर्खा की है पाणा लए सजाए। ना तुसी विद्वान तुहाडे मुंह तो यह गल्लां नहीं सौंपदियां हैगियां, ना यह गल ना करो, इस तरह फरमान कर लेना।
तानू बोलना मंदे बोल खालसे,
ਸਿੱਖਾਂ ਨੂੰ ਕੋਈ ਬਾਤ ਨਾ ਕਰ, ਮੰਦੀ ਬਾਤ ਕਹਿੰਦੇ ਹੋ, ਇਹ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ। ਤੁਹਾਡੇ ਸਵਾ ਮਨ ਜਨੇਊ ਰੋਜ ਰਹਿ ਰਹੇ ਸੀ ਤੇ ਠੱਲ ਪਾਈ ਹੈ ਤਾਂ ਇਹਨਾਂ ਗਰੀਬਾਂ ਨੇ ਪਾਈ, ਮੇਰੇ ਨਾਲ ਸ਼ਸਤਰ ਲੈ ਕੇ ਯੁੱਧਾਂ ਚ ਗਏ ਨੇ। ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਜਿਹੜਾ ਤੁਹਾਨੂੰ ਦਾਨ ਅਸੀਂ ਵੱਡੇ ਵੱਡੇ ਕਰਦੇ ਹਾਂ ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਕਿਰਤ ਕਮਾਈ ਚੋਂ ਦਸਵੰਧ ਆਉਂਦਾ, ਉਹ ਫਿਰ ਤੁਹਾਨੂੰ ਦਾਨ ਦੇ ਰੂਪ ਚ ਮਿਲੇ। ਅੱਗ ਔਗ ਟਰੇ ਨਹੀਂ ਕੇ ਪ੍ਰਸ਼ਾਦ, ਅਨੇਕਾਂ ਵਿਘਨ ਅਨੇਕਾਂ ਪਾਪ ਇਹਨਾਂ ਦੀ ਕਿਰਪਾ ਦੇ ਨਾਲ ਦੂਰ ਹੁੰਦੇ। ਇਨਹੀ ਕੀ ਕਿਰਪਾ ਫੁਨ ਧਾਮ ਭਰੇ, ਅੱਜ ਨੇ ਘਰ ਭਰੇ ਹੋਏ ਨੇ, ਇਹ ਸਭ ਇਹਨਾਂ ਦੀ ਕਿਰਪਾ ਹੀ ਹੈ। ਇਨਹੀ ਕੇ ਪ੍ਰਸ਼ਾਦ ਸੋ ਵਿਦਿਆ ਲਈ, ਜਿੰਨਾ ਅਸੀਂ ਵਿਦਿਆ ਲਈ ਹੈ, ਜਿੰਨੇ ਗ੍ਰੰਥ ਬਣਵਾਏ ਨੇ, 102 ਬੰਦਾ ਰੱਖ ਕੇ ਲਿਖਾਈਆਂ ਕਰਾਈਆਂ, ਉਹ ਸਾਰੀ ਇਹਨਾਂ ਦੀ ਮਿਹਰਬਾਨੀ ਹੈ। ਇਹਨੀ ਕੀ ਕਿਰਪਾ, ਸਭ ਸ਼ਤਰੂ ਮਰੇ, ਜਿੰਨੇ ਦੁਸ਼ਮਣ ਮਰੇ ਨੇ ਵੱਡੇ ਵੱਡੇ, ਕਹਿੰਦੇ ਇਹਨਾਂ ਦੀ ਕਿਰਪਾ ਨਾਲ ਮਰੇ ਹੈ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਮੈਂ ਤਾਂ ਇਹਨਾਂ ਦੀ ਕਿਰਪਾ ਕਰਕੇ ਹੀ ਸਜਿਆ ਹੋਇਆ ਬੈਠਾ ਤਖ਼ਤ ਦੇ। ਨਹੀਂ ਮੋਸੋ ਗਰੀਬ ਕਰੋੜ ਪੜੇ, ਮੇਰੇ ਵਰਗੇ ਗਰੀਬਾਂ ਨੂੰ ਕੌਣ ਪੁੱਛਦਾ ਹੈ। ਐਡੀ ਬੜੀ ਬਾਤ ਕਹਿ ਕੇ ਕਹਿਣ ਲੱਗੇ, ਹਾਂ ਹੁਣ ਅੱਜ ਤੋਂ ਬਾਅਦ ਅਸੀਂ ਇਹ ਦੱਸ ਦਿੰਦੇ ਹਾਂ ਪੰਡਿਤ ਜੀ, ਉਹ ਇਹ ਹੈ ਕਿ ਦਾਨ ਯੁੱਗ ਬਦਲ ਗਿਆ, ਚਾਰੇ ਵਰਨ ਮੈਂ ਇਕੱਠੇ ਕਰ ਦਿੱਤੇ ਆਪਣੇ ਖਾਲਸੇ ਦੇ ਰੂਪ ਚ। ਹੁਣ ਇਸ ਖਾਲਸੇ ਚ ਕੋਈ ਬ੍ਰਾਹਮਣ ਨਹੀਂ ਹੋਏਗਾ, ਕੋਈ ਖੱਤਰੀ ਨਹੀਂ ਹੋਏਗਾ, ਕੋਈ ਵੈਸ਼ ਨਹੀਂ ਹੋਏਗਾ, ਕੋਈ ਸ਼ੂਦਰ ਨਹੀਂ ਹੋਏਗਾ, ਕੋਈ ਮਾੜਾ ਨਹੀਂ ਹੋਏਗਾ, ਕਿਸੇ ਦੀ ਜਾਤ ਨੀਵੀਂ ਨਹੀਂ ਹੋਏਗੀ। ਇਹ ਮੈਂ ਚਾਰ ਇਹਦੇ ਵਿੱਚ ਪ੍ਰਚਾਰਕ ਹੋਣਗੇ, ਇਹਦੇ ਵਿੱਚ ਦਾਨ ਲੈਣ ਵਾਲੇ ਹੋਣਗੇ, ਇਹਦੇ ਵਿੱਚ ਦਾਨ ਦੇਣ ਵਾਲੇ ਹੋਣਗੇ, ਇਹਦੇ 'ਚ ਸੇਵਾ ਕਰਨ ਵਾਲੇ ਹੋਣਗੇ। ਜਿਹੜੇ ਸੇਵਾ ਤੁਸੀਂ ਸ਼ੂਦਰਾਂ ਦਾ ਕੰਮ ਦੱਸਦੇ ਹੋ, ਇਹ ਸੇਵਾ ਨੂੰ ਅਸੀਂ ਸਿਮਰਨ ਦੇ ਬਰਾਬਰ ਕਰ ਦਿੱਤਾ। ਤੇ ਸੇਵਾ ਦਾ ਸੇਵਾ ਕਰਨ ਵਾਲਾ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨੁਸ ਦੇਹਾ, ਜਿਉਂ ਜਲ ਤਰੰਗ ਉੱਠੇ ਵਾ ਪਾਤੀ, ਫਿਰ ਸਰਲਾ ਸਰਲ ਸਮਾਏ ਦਾ। ਉਹ ਸੇਵਾ ਕਰਨ ਵਾਲਾ ਜਿਹਨੂੰ ਅਧਿਕਾਰ ਨਹੀਂ ਸੀ ਓਮਕਾਰ ਕਹਿਣ ਦਾ, ਕਹਿੰਦੇ ਉਹ ਪਰਮੇਸ਼ੁਰ ਦਾ ਰੂਪ ਬਣਾ ਦਿੱਤਾ। ਸੋ ਹੁਣ ਅੱਗੇ ਵਾਸਤੇ ਜੋ ਵਿਧਾਨ ਹੈ ਉਹ ਅਸੀਂ ਆਹ ਬੰਨ ਦਿੱਤਾ ਪਿਆਰੇ ਜੀ। दान दिता खालसे ਛੋਟੀਆਂ ਗੱਲਾਂ ਸੇਵ ਕਰੀ ਨੀ ਕੀ ਪਾਵਤ ਇਹਨਾਂ ਗਰੀਬ ਸਿੱਖਾਂ ਦੀ ਸੇਵਾ ਕਰੀ ਹੋਈ ਮੈਨੂੰ ਪਾਉਂਦੀ ਹੈ और की सेव साधना जी को अंतारिया दी जात मानिया दी सेवा करी हुई मेरे जी नू चंगी नहीं लगती। दान दियो इन ही को पल ए बंदगी करने वाले ने दान इना देव आप नहीं खांदे संसार दे भले वास्ते लाने तुसी की करदे हो गोगना बधा लेने खाई जाने हो ए मेरे गुरसिखा ने नहीं खाया करना केवल नरवा वातर रहा करने रोटी खाणगे लंगर दिन रात पकाउणगे हाकां मारनगे आओ छको अपना घर नहीं बनाउणगे ए फलना है दान दिता होया दान दियो इन ही को पलो और आन को दान ना लागत नी को ए जमीन जरखेज है एदे च फसलां होनिया हुण कलरी जमीन दे विच बीज के कुछ नहीं फल मिलना आगे फले इन ही को दियो अगे जाके हजारा गुणा फलना क्यों फलना है तंबाकू पीण वाले नूं जिहड़ा दान दिंदा सत सत जन्म सूर बनना पैंदा उसने यह स्कंद पुराण च लिखा होया कोई कहे मैं कट के दिखा दूंगा मेरे को गया वर्मा जी ने कहा नारद के तंबाकू पीण वाले नूं जिहड़ा दान दिंदा सत जन्म सूर बन के पिंड की गंदगी खाओ फलिया का ना दान फिर तो नरकों नूं लै गया है मास खाने वाले नूं दान देता उन्हें बढ़ लेना जदे थोड़े दान दे रुपया नाले आप फस गए नाले खाने वाला शराब पी लैनी है सिगरटा पी लैनी माड़े काम कर लेने ने कहते ना ए ता फलना ही हैगा मेरे गुरसिखा नूं दिता होया ज्ञानवान ब्रह्म ज्ञानिया आगे फला इन ही को दो किन्ना फलदा कहते लखां गुणा फलदा जग में जस इत्थे जस होएगा और दियो सब फीका है बाकी सब फीका दे रहे हैं मोग्रह में मेरे को पंडित जी मेरे घर विच तन ते मन ते बच्चे मेरे परिवार मेरा सिर मेरा सिर लाओ तन है जिन्ना तन देखते हो सब ही नहीं को मैं तो इन्हों दान करता सब अपना आप भी दान करता अपना पिता भी दान कर देता माता भी दान कर दीती चारे पुत्र दान कर दिते मैं अपना शरीर दान कर दिता मैं अपना कुछ नहीं लुको के रखिया सारा कुछ देता ते तुसी अज जातां पातां दियां गल्लां करदे हो इह तां सारिआं च इक्को जोत है हब समाणी जोत ज्यों जल घटाऊ चंद्रमा पाणी दे अंदर चंद्रमा दा परछावां पै रिहा सारिआं बर्तणां च जिन्निआं च पाणी है उहदे च तां चंद्रमा इक्को ही है इसे तरह सब दे अंदर वाहिगुरू इक है प्रगट थिया आप नानक मस्तक लिखिया इत्थे दूआ नहीं है कोई सारिआं दे अंदर इक्को जोत है सारिआं दे अंदर राम प्यारा वसदा है पढ़ो प्यारे जी मन सांगी जाति को Thank you. ਇੰਨਾ ਫਰਕ ਪੰਡਿਤ ਜੀ ਮਨੁੱਖਾਂ ਮਨੁੱਖਾਂ ਚ ਪਾਤਾ ਤੁਸੀਂ, ਇੰਨਾ ਫਰਕ ਪਾ ਲਿਆ ਰੱਬ ਦੇ ਘਰ ਚ ਵੀ ਇਹ ਦੇਰ ਹੈ ਜੀ, ਇਹ ਮਸਜਿਦ ਹੈ ਜੀ, ਇਹ ਪੂਜਾ ਕਰਦਾ ਜੀ, ਇਹ ਨਮਾਜ਼ ਕਰਦਾ। ਕਹਿੰਦੇ ਐਂ ਤਾਂ ਦੱਸ ਯਾਦ ਕਿਹਨੂੰ ਕਰਦੇ ਨੇ, ਪੂਜਾ ਕਰਨ ਵਾਲਾ ਕਿਹਨੂੰ ਯਾਦ ਕਰਦਾ ਤੇ ਮਸਜਿਦ ਜਾ ਕੇ ਨਮਾਜ਼ ਪੜ੍ਹਨ ਵਾਲਾ ਕਿਹਨੂੰ ਯਾਦ ਕਰਦਾ। ਇੰਨਾ ਫਰਕ ਮਨੁੱਖ ਚ ਤੁਸੀਂ ਪਾ ਦਿੱਤਾ। ਦੇਰਾ ਮਸੀਤ ਸੋਈ, ਪੂਜਾ ਨਮਾਜ਼ ਹੋਈ, ਮਾਨਵ ਸਭਾ ਏਕ ਪੈ ਅਨੇਕ ਤੋਂ ਪਰਮਾਉ। ਦੇਵਤਾ ਦੇਵ ਜਸ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ। ਕੱਪੜਿਆਂ ਨਾਲ ਤੁਸੀਂ ਆਦਮੀ ਬਣ ਦਿੱਤਾ। ਇੱਕ ਹੈ ਨੈਣ ਅੱਖਾਂ ਉਹੀ ਨੇ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਵੈਨ ਬੋਲਦਾ ਉਵੇਂ ਜਿਵੇਂ ਹੈ। ਖਾਕ ਬਾਦ ਅਤੇ ਸ਼ੋਹਰ ਆਪ ਕੋ ਰਲਾਵਾ, ਪੰਜ ਤੱਤਾਂ ਦਾ ਬਣਿਆ ਹੋਇਆ। ਅੱਲਾ ਭੇਕ ਸੋਈ, ਪ੍ਰਾਣ ਉਹ ਕੁਰਾਨ ਹੋਈ। ਪ੍ਰਾਣ ਚ ਵੀ ਰੱਬ ਦੀਆਂ ਗੱਲਾਂ, ਕੁਰਾਨ ਚ ਵੀ ਰੱਬ ਦੀਆਂ ਗੱਲਾਂ ਨੇ। ਏਕ ਹੀ ਸਰੂਪ ਸਭਾ, ਏਕੋ ਜੋਤ, ਏਕੋ ਹੀ ਬਣਾਓ। ਪੰਡਿਤ ਜੀ ਨੂੰ ਸਮਝਾ ਦਿੱਤਾ ਕਿ ਲੈ ਲਓ ਚੀਜ਼ਾਂ ਮੰਗਾ ਲਈਆਂ। ਜਦ ਦੇਖਿਆ ਵੀ ਰੇਸ਼ਮੇ ਰੇਸ਼ਮ ਤੁਰਿਆ ਆਉਂਦਾ ਤੇ ਪੌਂਡ ਰੱਖੇ ਹੋਏ ਨੇ ਉੱਤੇ, ਮੋਹਰਾਂ ਰੱਖੀ ਹੋਈਆਂ ਸੋਨੇ ਦੀਆਂ, ਬੈਠ ਕੇ ਪੰਗਤ ਚ ਪ੍ਰਸ਼ਾਦਾ ਛਕਣ ਲੱਗ ਗਏ। ਜਿਹੜੇ ਮਹਾਰਾਜ ਕਹਿੰਦੇ ਆ ਵੀ ਪਖੰਡ ਸੀਗਾ, ਲੈ ਗਿਆ ਅੱਜਕੱਲ ਤੋਂ ਲਾਲਚ ਹੈ ਸਾਰੇ, ਕੁਛ ਨਹੀਂ ਹੈ। ਇਸ ਤੋਂ ਬਾਅਦ ਦੂਸਰਾ ਦਿਨ ਆ ਜਾਂਦਾ, ਕੀਰਤਨ ਹੋ ਰਿਹਾ। 80,000 ਬੰਦਾ ਅੰਦਾਜ਼ਾ ਲਾ ਲਓ ਕਿੱਥੇ ਤੱਕ ਪੰਡਾਲ ਹੋਣਾ। ਨਾ ਕੋਈ ਲਾਊਡ ਸਪੀਕਰ, ਕਿੱਡਾ ਉੱਚਾ ਬੋਲ ਹੋਣਾ ਮਹਾਰਾਜ ਜੀ ਦਾ, 80,000 ਬੰਦਾ ਬੈਠਾ ਸੁਣ ਰਿਹਾ। ਬਰਕਤ ਵਾਲੇ ਬੰਦੇ ਸੀ ਸੰਤ ਮਹਾਰਾਜ, ਮਸਤੂਆਣੇ ਵਾਲੇ। ਜਦੋਂ ਸ਼ਬਦ ਪੜ੍ਹਦੇ ਸੀ ਪੂਰੇ 2 ਮੀਲ ਤੇ 2.5 ਮੀਲ ਤੇ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਸੀ। ਮਹਾਰਾਜ ਜੀ ਜਦੋਂ ਕੀਰਤਨ ਕਰਿਆ ਕਰਦੇ ਸੀ, ਅਸੀਂ ਪਿੰਡ ਤੋਂ ਜਾਣਾ ਧਮੋੜ ਤੋਂ, ਤੇ ਜਦੋਂ ਕਲੋਟੀ ਦਾ ਦਰਵਾਜ਼ਾ ਨਿਕਲਣਾ, ਆਵਾਜ਼ ਐਂ ਲੱਗਣੀ ਵੀ ਹਵਾ 'ਚ ਆਵਾਜ਼ ਉੜੀ ਆ ਰਹੀ ਹੈ। ਉੱਥੇ ਸ਼ਬਦ ਸਮਝ 'ਚ ਆਉਣਾ, ਉੱਥੋਂ ਮੇਰਾ ਖਿਆਲ ਹੈ ਵੀ 1 ਮੀਲ ਹੋਣਾ ਪੂਰਾ, ਤੇ 80,000 ਬੰਦਾ ਬੈਠਾ, ਕੀਰਤਨ ਹੋ ਰਿਹਾ। ਗੁਰੂ ਮਹਾਰਾਜ ਅਚਾਨਕ ਸਿੰਘਾਸਨ ਤੇ ਖੜੇ ਹੋ ਗਏ। ਉਸ ਵੇਲੇ ਆਪਨੇ ਇੱਕ ਲੰਮਾ ਚੌੜਾ ਖਿਆਲ ਦਿੱਤਾ ਭਾਰਤ ਵਰਸ਼ ਵਾਲਿਆਂ ਨੂੰ, ਪਿਛੋਕੜ ਯਾਦ ਕਰਾਇਆ, ਉਹ ਜ਼ਮਾਨਾ ਯਾਦ ਕਰਾਇਆ ਜਦੋਂ ਸੱਤਿਆ ਵਾਲੇ ਹੁੰਦੇ ਸੀ, ਤੇ ਹੌਲੀ ਹੌਲੀ ਗੁਲਾਮ ਹੋ ਗਏ। ਗੁਲਾਮ ਵੀ ਇੰਨੇ ਹੋਏ, ਬੋਲੀ ਵੀ ਬਦਲ ਲਈ, ਪੁਸ਼ਾਕ ਵੀ ਬਦਲ ਲਈ, ਨੀਲੇ ਕੱਪੜੇ ਪਹਿਨ ਲਏ, ਨੀਲ ਵਸਤਰ ਦੇ ਕੱਪੜੇ ਪਹਿਨ ਪਹਿਰੇ, ਤੁਰਕ ਬਿਠਾਣੀ ਅਮਲ ਕੀਆ, ਤੁਰਖਾਂ ਬਿਠਾਉਣਾ ਦਾ ਰਾਜ ਆ ਗਿਆ, ਰੀਸ ਕਰ ਲਈ, ਕੱਪੜੇ ਉਹ ਪਹਿਨ ਲਏ, ਬੋਲੀ ਵੀ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਮਹਾਰਾਜ ਕਹਿੰਦੇ ਤੁਹਾਡੀ ਤਾਂ ਕਲਚਰ ਖਤਮ ਹੋ ਗਈ, ਮੌਲਿਕਤਾ ਖਤਮ ਹੋ ਗਈ, ਤੁਸੀਂ ਤਾਂ ਕਿਤੇ ਬਣਾ ਰਹੇ। ਤੇ ਜਿਹੜਾ ਹੈਗਾ ਰਾਜਾ ਉਹ ਇੰਨਾ ਅਨਿਆਈ ਹੋ ਗਿਆ ਕਿ ਹਲਕਿਆ ਹੋਇਆ ਕੁੱਤਾ ਤਾਂ ਅਜੇ ਫੇਰ ਕੁਛ ਨਹੀਂ ਵਿਗਾੜ ਸਕਦਾ, ਇਹ ਤਾਂ ਕੋਈ ਹਲਕ ਗਿਆ, ਬਗਿਆੜ ਹਲਕ ਗਏ, ਜਨਤਾ ਨੂੰ ਪਾੜ ਪਾੜ ਕੇ ਖਾ ਰਹੇ। ਸ਼ਾਂਤਮਈ ਕੁਰਬਾਨੀਆਂ ਦੇਤੀਆਂ ਗੁਰੂ ਪੰਜਵੇਂ ਪਾਤਸ਼ਾਹ ਨੇ, ਤੱਤੀਆਂ ਤਵੀਆਂ ਉਬਲਦੀਆਂ ਦੇਗਾਂ 'ਚ ਬੈਠ ਕੇ ਮੂੰਹ ਤੋਂ ਮਾੜਾ ਬਚਨ ਨਹੀਂ ਕਿਹਾ, ਸਰਾਪ ਨਹੀਂ ਦਿੱਤਾ, ਇੱਕ ਫੁਰਨਾ ਕਰ ਦਿੰਦੇ ਸਭ ਖਤਮ ਕਰ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਚਾਂਦਨੀ ਚੌਕ ਦੇ ਉੱਤੇ ਆਪਣੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਆਰਿਆਂ ਨਾਲ ਚੀਰਦੇ ਦੇਖਿਆ, ਦੇਗਾਂ 'ਚ ਉਬਲਦੇ ਦੇਖਿਆ, ਰੂੰ ਦੇ ਵਿੱਚ ਬੰਨ ਕੇ ਸਤੀਦਾਸ ਵਰਗਿਆਂ ਨੂੰ ਜਲਦੇ ਦੇਖਿਆ, ਲੇਕਿਨ ਆਪਨੇ ਸਭ ਸਹਿ ਲਿਆ, ਜਰ ਜਰ ਲਿਆ, ਤੇ ਇੱਕ ਬਚਨ ਨਹੀਂ ਕਿਹਾ ਮਾੜਾ ਉਹਨਾਂ ਨੇ ਇੱਕ ਵੀ। ਜੇ ਇੱਕ ਬਚਨ ਕਰ ਦਿੰਦੇ, ਜੇ ਭਾਈ ਮਤੀਦਾਸ ਨੇ ਕਹਿਤਾ ਵੀ ਜੇ ਮੈਨੂੰ ਆਗਿਆ ਦੇਣ ਗੁਰੂ ਸਾਹਿਬ ਤੇ ਮੈਂ ਲਾਹੌਰ ਤੇ ਦਿੱਲੀ ਨੂੰ ਹੁਣੇ ਗਰਕ ਕਰ ਦੇਣਾ, ਛੈਣੇ ਵਜਾ ਦੇਣਾ। ਮਹਾਰਾਜ ਕਹਿੰਦੇ ਕਿੱਥੋਂ ਸ਼ਕਤੀ ਆਈ? ਕਹਿੰਦਾ ਰਾਤ ਗੰਨੇ ਪਾਤਸ਼ਾਹ ਛਿਲਕ ਚੱਕ ਲਿਆ ਸੀ ਆਪਦਾ ਸ਼ੀਤ ਪ੍ਰਸ਼ਾਦ ਦਾ, ਤੇ ਮੇਰੇ ਤੇ ਸਾਂਭਿਆ ਨਹੀਂ ਜਾਂਦਾ। ਮਹਾਰਾਜ ਨੇ ਹੱਥ ਕਰਕੇ ਖਿੱਚ ਲਈ, ਕਹਿੰਦੇ ਨਾ, ਅਖੀਰ ਤੇ ਪਹੁੰਚਣਾ ਜਿੱਥੇ ਸ਼ਹਾਦਤ ਨੂੰ ਫਲ ਲੱਗਿਆ ਕਰਦੇ। ਕਹਿੰਦੇ ਫੇਰ ਵੀ ਇਹਨੂੰ ਸਮਝ ਨਾ ਆਈ ਵੀ ਐਡੇ ਸੱਤ ਪੁਰਸ਼ਾਂ ਨੇ ਇੱਕ ਮੰਦਾ ਅੱਖਰ ਨਹੀਂ ਬੋਲਿਆ, ਤੇ ਹੁਣ ਸਾਧ ਸੰਗਤ ਜੀ ਅਸੀਂ ਮਨੁੱਖ ਨੂੰ ਇੰਨਾ ਉੱਚਾ ਕਰ ਦੇਣਾ ਕਿ ਜਬਰ ਦੇ ਅੱਗੇ ਨਹੀਂ ਝੁਕੇਗਾ। ਪੈ ਕਹੋ ਕੋ ਦੇਤ ਨੈ ਨੈ ਪੈ ਮਾਨਤਾ, ਇੱਕ ਸਿਰ ਦੀ ਲੋੜ ਹੈ। ਵਚਨ ਹੋ ਗਿਆ, ਸਨਾਟਾ ਛਾ ਗਿਆ, ਸੁਣਿਆ, ਫੈਸਲਾ ਕਰਨ ਚ ਦੇਰ ਲੱਗੀ ਵੀ ਸਿਰ ਸ੍ਰੀ ਸਾਹਿਬ ਕੱਢੀ ਹੋਈ ਹੈ, ਕੀ ਕਰਨਗੇ, ਬਲੀ ਦੇਣਗੇ ਕਿਸੇ ਨੂੰ? ਕਹਿੰਦੇ ਹਾਂ, ਇਸ ਭਗਵਤੀ ਨੂੰ ਬਲੀ ਦੇਣੀ ਹੈ, ਆਹ ਸਾਡੇ ਹੱਥ ਵਿੱਚ ਹੈ, ਦੇਵੀ ਹੈ, ਇਹ ਚੰਡਕਾ ਹੈ, ਇਹ ਦੁਰਗਾ ਹੈ, ਇਹ ਭਗਵਤੀ ਹੈ, ਇਹ ਬਲੀ ਮੰਗਦੀ ਹੈ ਇੱਕ ਸੀਸ ਦੀ। ਗੁਰਸਿੱਖੜਾ ਹੋ ਗਿਆ ਭਾਈ ਦਿਆ ਰਾਮ ਦੀ, ਦੁਬਾਰਾ ਤੰਬੂ ਚੋਂ ਫੇਰ ਬਾਹਰ ਆ ਗਏ, ਖੂਨ ਨਿਕਲਦਾ, ਧਮਾਕਾ ਸੁਣਿਆ ਵੀ ਕੁਛ ਗਿਰਿਆ ਉੱਪਰੋਂ ਜ਼ੋਰ ਨਾਲ। ਦੂਸਰੇ ਫੇਰ ਆ ਗਏ, ਫੇਰ ਆਵਾਜ਼ ਦਿੱਤੀ, ਦੂਸਰੇ ਫੇਰ ਨਿਤਰ ਗਏ, ਇਸੇ ਤਰ੍ਹਾਂ ਕਰਦੇ ਕਰਦੇ 5 ਚਲੇ ਗਏ, ਤੇ ਉਹਦੇ ਬਾਅਦ ਮਹਾਰਾਜ ਬੜੇ ਪ੍ਰਸੰਨ ਹੋਏ। ਲੇਕਿਨ ਹੈਰਾਨੀ ਰਹੇ ਹੋਗੀ ਕਿ ਥੋੜੀ ਦੇਰ ਤੋਂ ਬਾਅਦ ਕੀ ਦੇਖਦੇ ਆ, ਉਹ ਜਿਵੇਂ 5 ਸੁਰਜੀਤ ਹੋ ਕੇ ਬਾਹਰ ਆ ਰਹੇ, ਵਸਤਰ ਬਦਲੇ ਹੋਏ ਨੇ, ਇੱਥੇ ਆ ਕੇ ਰੌਲਾ ਪੈ ਜਾਂਦਾ। ਇੱਕ ਪਾਸੇ ਤਾਂ ਅਕਲਾਂ ਵਾਲੇ ਹੋ ਜਾਂਦੇ ਨੇ, ਇੱਕ ਪਾਸੇ ਭਰੋਸੇ ਵਾਲੇ ਹੋ ਜਾਂਦੇ ਨੇ, ਇੱਕ ਪਾਸੇ ਤਾਂ ਉਹ ਗੁਰਸਿੱਖ ਨੇ ਜਿਹੜੇ ਕਹਿੰਦੇ ਨੇ ਸਤਿਗੁਰ ਮੇਰਾ ਮਾਰ ਜਵਾਲੇ, ਜਿਨ੍ਹਾਂ ਦਾ ਨਿਸ਼ਚਾ ਇਹ ਹੈ ਕਿ ਗੁਰੂ ਅਮਰਦਾਸ ਮਹਾਰਾਜ ਜਦੋਂ ਜਾਇਆ ਕਰਦੇ ਸੀ ਗੋਇੰਦਵਾਲ ਨੂੰ ਖਡੂਰ ਸਾਹਿਬ ਤੋਂ, ਤਾਂ ਇੱਕ ਦਿਨ ਇੱਕ ਸਾਹ ਮਰਿਆ ਪਿਆ ਡੰਡੀ ਵਿੱਚ, ਸਹਿ ਸਵਾਹ ਗੁਰੂ ਮਹਾਰਾਜ ਦਾ ਚਰਨ ਛੋ ਗਿਆ ਉਹਦੇ ਨਾਲ, ਮਰਿਆ ਹੋਇਆ ਸਾਹ ਉੱਠ ਕੇ ਦੌੜ ਪਿਆ ਤੇ ਜਿਹੜਾ ਨਾਲ ਗੁਰਸਿੱਖ ਜਾਂਦਾ ਸੀ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਪਾਤਸ਼ਾਹ ਇਹਨਾਂ ਦੇ ਚਰਨਾਂ 'ਚ ਸੱਤਿਆ ਆ ਗਈ ਤੇ ਮਰੇ ਹੋਏ ਸਹੇ ਨੂੰ ਲੱਗ ਗਿਆ ਤੇ ਉਹ ਨੱਠ ਲਿਆ ਉੱਠ ਕੇ। ਮੈਂ ਫਿਰ ਧਿਆਨ ਦਿੱਤਾ ਡੰਡੀ ਵਿੱਚ ਕੀੜੇ ਮਰੇ ਪਏ ਸੀ ਜਿਹਦੇ ਉੱਤੇ ਇਹਨਾਂ ਦਾ ਚਰਨ ਟਿਕ ਜਾਂਦਾ ਸੀ ਉਸੇ ਵੇਲੇ ਉੱਠ ਕੇ ਤੁਰ ਪੈਂਦੇ ਸੀ। ਇੱਥੇ ਕੋਈ ਨਹੀਂ ਬੋਲਦੇ, ਚੁੱਪ ਨੇ ਸਾਰੇ। ਤੇ ਜਦੋਂ ਆਉਂਦਾ ਕਿ ਬਾਬਾ ਅਟਲ ਮੋਹਨ ਨੇ ਪਿਤਨਾ ਦਿੱਤੀ ਤੇ ਉਹਨਾਂ ਨੇ ਖੁੰਡੀ ਪਾ ਕੇ ਕਿਹਾ ਕਿ ਪਿੱਤ ਦੇ ਐਵੇਂ ਪਿਆ, ਉੱਠ ਕੇ ਉਹ ਖੜਾ ਹੋ ਜਾਂਦਾ, ਕੱਲ ਦਾ ਮਰਿਆ ਹੋਇਆ। ਗੁਰੂ ਤੀਸਰੇ ਪਾਤਸ਼ਾਹ ਦੇ ਪਾਸ ਲੈ ਆਉਂਦੇ ਨੇ ਗੋਇੰਦਵਾਲ ਸਾਹਿਬ, ਪਿੱਛੇ ਸੁਣਾਈ ਸੀ ਮੈਂ 2 ਹਫ਼ਤੇ। ਮਰੇ ਹੋਏ ਲਿਆਉਂਦੇ ਨੇ, ਗੁਰੂ ਜੀ ਦ੍ਰਿਸ਼ਟੀ ਪਾਉਂਦੇ ਨੇ, ਚਰਨ ਛੋਹਦੇ ਨੇ, ਉੱਠ ਕੇ ਬਹਿ ਜਾਂਦੇ ਨੇ। ਅਖੀਰ ਮਹਾਰਾਜ ਨੇ ਕਿਹਾ ਵੀ ਕਿੰਨਿਆਂ ਕੁ ਨੂੰ ਕਰਾਂਗੇ, ਕਾਲ ਨੂੰ ਬੁਲਾਇਆ। ਕਹਿੰਦੇ ਸਾਡੇ ਹੁੰਦੇ ਨਾ ਇੱਥੇ ਗੋਇੰਦਵਾਲ ਸਾਹਿਬ ਚ ਆਈ, ਕਾਲ ਇਹ ਬੰਦ ਕਰ ਦਿੱਤਾ। ਗੁਰਸਿੱਖ ਬੰਦ ਕਰ ਦਿੰਦੇ ਨੇ, ਪ੍ਰਭ ਕਹਿ ਸਿਮਰਨ ਕਾਲ ਪਰ ਹਰ ਹੈ। ਤੇ ਜਦੋਂ ਬਾਬਾ ਗੁਰਦਿੱਤਾ ਜੀ ਬਾਰੇ ਪੜ੍ਹਦੇ ਆ ਕਿ ਗਊ ਮਰ ਗਈ, ਪਹਾੜੀਆਂ ਨੇ ਰੌਲਾ ਪਾ ਤਾ, ਗਲਤੀ ਨਾਲ ਬਾਣ ਲੱਗਿਆ ਜਾ ਕੇ ਤੀਰ, ਆਂਦਰਾਂ ਬਾਹਰ ਨਿਕਲ ਕੇ ਗਿਰ ਗਈਆਂ, ਪਹਾੜੀ ਰੌਲਾ ਪਾਉਂਦੇ ਨੇ, ਅਸੀਂ ਸ਼ਿਕਾਇਤ ਕਰਾਂਗੇ। ਗੁਰੂ ਛੇਵੇਂ ਪਾਤਸ਼ਾਹ ਨੇ ਸ਼ਸਤਰ ਲਾ ਤੇ ਵੀ ਹੁਣ ਅਸੀਂ ਯੁੱਧ ਨਹੀਂ ਕਰਨਾ, ਸਮੱਸਿਆ ਧਰਮ ਸੰਕਟ ਖੜਾ ਹੋ ਗਿਆ ਵੀ ਹੁਣ ਕਰਾਂ ਕੀ। ਇੱਕ ਪਾਸੇ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਤੇ ਬਾਬਾ ਅਟਲ ਜੀ ਨੂੰ ਆਪਣਾ ਜਾਣ ਕੇ ਸਰੀਰ ਦੇਣਾ ਪਿਆ। ਅਖੀਰ ਕਿਹਾ ਵੀ ਚੰਗਾ ਆਪਣਾ ਸਰੀਰ ਦੇ ਦਾਂਗੇ, ਮਹਾਰਾਜ ਨੂੰ ਕਿਸੇ ਸੰਕਟ 'ਚ ਨਹੀਂ ਪਾਉਣਾ। ਵਾਹਿਗੁਰੂ ਕਿਹਾ ਤੇ ਗਊ ਦੇ ਉੱਤੇ ਪਾਣੀ ਸਿੱਟਿਆ, ਉਹ ਖੜੀ ਹੋ ਜਾਂਦੀ ਹੈ। ਨਾਮਦੇਵ ਦੇ ਬਾਰੇ ਪੜ੍ਹਦੇ ਹਾਂ ਕਿ ਬ੍ਰਾਹਮਣ ਦੇ ਘਰ ਵਾਲੀ, ਬ੍ਰਾਹਮਣ ਮਰ ਗਿਆ ਲੜਕਾ ਨੌਜਵਾਨ 22 ਸਾਲ ਦਾ, ਤੇ ਸਤੀ ਹੋਣ ਵਾਸਤੇ ਪਿੱਛੇ ਜਾਂਦੀ ਹੈ ਤੇ ਸੰਤਾਂ ਦੇ ਮੂੰਹ ਚੋਂ ਨਿਕਲ ਗਿਆ, ਮੁੱਖ ਤੋਂ ਫਰਮਾਨ ਹੋਇਆ ਜਦ ਮੱਥਾ ਟੇਕਣ ਆਈ ਕਿ ਬੀਬੀ ਵੱਡ ਸੁਹਾਗਣ ਹੋ, ਬਾਬਾ ਜੀ ਮੇਰਾ ਸਵਾਗਤ ਆ ਚਿਤਾ ਤੇ ਰੱਖਣ ਵਾਲੇ ਆ ਜਾ ਰਿਹਾ ਹਾਥੀ ਤੇ, ਕਿਰਪਾ ਕਰੋ ਵਾਪਸ ਆ ਗਏ। ਸੰਕਟ ਪੈਦਾ ਹੋ ਗਿਆ, ਹੁਣ ਸੰਤਾਂ ਨੇ ਬਚਨ ਤਾਂ ਕਰਤਾ, ਹੁਣ ਪਿੱਛੇ ਕਿਵੇਂ ਹਟਾਂ। ਅੰਦਰੋਂ ਆਵਾਜ਼ ਆਈ, ਨਾਮਦੇਵ ਜਲ ਛਿੜਕਦੇ ਜਿਹੜਾ ਤੇਰੇ ਮੂਹਰੇ ਪਿਆ, ਆਰਾਮ ਕਹਿ ਗਏ। ਕਹਿਦੇ ਉੱਠ ਖੜੇ, ਉੱਠ ਕੇ ਖੜਾ ਹੋ ਜਾਂਦਾ। ਸ਼ਮਸ ਤਬਰੇਜ਼ ਨੂੰ ਫੜ ਲਿਆ ਜਾਂਦਾ ਮੁਲਤਾਨ ਦੇ ਅੰਦਰ, ਨਵਾਬ ਦਾ ਲੜਕਾ ਮਰਿਆ ਹੋਇਆ, ਕਾਜੀ ਸਾਰੇ ਫੜੇ ਹੋਏ ਨੇ, ਮੁੱਲਾਂ ਫੜੇ ਹੋਏ ਨੇ। ਕਹਿੰਦੇ ਜਾਂ ਤਾਂ ਜਿਉਂਦੇ ਕਰ ਦੋ ਜਾਂ ਮਾਰ ਦਾਂਗੇ। ਚਲਾਕੀ ਦੇ ਨਾਲ ਸ਼ਮਸ ਤਬਰੇਜ ਨੂੰ ਕੈਦ ਕਰਾਤਾ। ਮਿੰਨਤਾਂ ਕਰਦੇ ਨੇ, ਰੋਂਦੇ ਨੇ, ਚਰਨ ਫੜਦੇ ਹੈ ਕਿ ਪੀਰ ਜੀ ਹੁਣ ਬਚਾਲੋ। ਕਹਿੰਦੇ ਫਿਰ ਤੁਸੀਂ ਮੈਨੂੰ ਫਤਵਾ ਦੇ ਦੇਣਾ, ਤੋ ਤੁਸੀਂ ਰੱਬ ਦੇ ਭੇਤ ਨੂੰ ਨਹੀਂ ਜਾਣਦੇ, ਰੱਬ ਦੀ ਖੇਡ ਨੂੰ ਨਹੀਂ ਜਾਣਦੇ। ਮੁਰਦਾ ਲਿਆ ਕੇ ਸਾਹਮਣੇ ਰੱਖ ਦਿੱਤਾ ਜਾਂਦਾ, ਕਹਿੰਦੇ ਸਾਡੇ 'ਚ ਤਾਂ ਆਹੀ ਹੈ ਜਿਹੜਾ ਜਿਉਂਦਾ ਕਰ ਸਕਦਾ। ਤੇ ਉਸ ਵੇਲੇ ਆਪ ਨੇ 3 ਵਾਰੀ ਕਿਹਾ, ਉਹ ਲੜਕੇ ਖੁਦਾ ਕੇ ਹੁਕਮ ਸੇ ਉੱਠ ਕੇ ਖੜਾ ਹੋ ਜਾ। ਲੜਕਾ ਨਹੀਂ ਉੱਠਿਆ। 4ਵੀਂ ਵਾਰੀ ਦੇਖਿਆ ਸਭ, ਕਹਿੰਦੇ ਹੁਣ ਤੁਸੀਂ ਮੈਨੂੰ ਫਤਵਾ ਦੇ ਦੋਗੇ। ਕਹਿੰਦੇ ਨਾ ਮਹਾਰਾਜ, ਤੁਸੀਂ ਸਾਡੀ ਜਾਨ ਬਚਾਉਂਦੇ ਹੋ, ਫੇਰ ਫਤਵਾ ਕਰਾਂ। ਕਹਿੰਦੇ ਮੈਂ ਤੁਹਾਡੀ ਸ਼ਰ੍ਹਾਂ ਤੋੜਨ ਲੱਗਿਆ। ਕਹਿੰਦੇ ਜਿਉਂਦਾ ਕਰ ਦੋ ਮਹਾਰਾਜ, ਸ਼ਰ੍ਹਾਂ ਕਾਹਦੀ ਤੋੜ ਦੋਗੇ ਤੁਸੀਂ। ਕਹਿੰਦੇ ਉਹ ਲੜਕੇ ਦਰਵੇਸ਼ ਕੇ ਹੁਕਮ ਸੇ ਉੱਠ ਖੜਾ ਹੋ। ਉਸੇ ਵੇਲੇ ਖੜਾ ਹੋ ਗਿਆ ਲੜਕਾ, ਉਹ ਵੀ ਮੰਨ ਲੈਂਦੇ ਨੇ। ਅਨੇਕਾਂ ਗੱਲਾਂ ਮੰਨ ਲਈਆਂ ਜਾਂਦੀਆਂ, ਪਰ ਜਦ ਗੁਰੂ 10ਵੇਂ ਪਾਤਸ਼ਾਹ ਦੀ ਵਾਰੀ ਆਉਂਦੀ ਹੈ ਉਸ ਵੇਲੇ ਹੁਣ ਸੋਚਣ ਲੱਗ ਜਾਂਦੇ ਨੇ ਵੀ ਅੰਦਰ ਖੜਕਾ ਹੋਇਆ, ਇਹ ਤਾਂ ਮੰਨ ਲੈਂਦੇ ਹਾਂ, ਲੋਕ ਖੂਨ ਆਇਆ ਵੀ ਮੰਨ ਲੈਂਦੇ ਹਾਂ, ਪਰ ਬੰਦਾ ਤਾਂ ਨਹੀਂ ਮਾਰਿਆ ਹੋਣਾ ਮਹਾਰਾਜ ਨੇ। ਭਾਈ ਅੰਦਰ ਬੱਕਰੇ ਬੰਨੇ ਹੋਣੇ ਨੇ, ਹੁਣ ਇਹਦੇ 'ਤੇ ਜੇ ਵਿਚਾਰ ਕਰੀਏ ਵੀ ਬੱਕਰੇ ਮਹਾਰਾਜ ਨੇ ਤਾਂ ਕਿਸੇ ਨੂੰ ਭੇਜ ਤੇ ਨਹੀਂ ਦਿੱਤਾ, ਰਾਤ ਨੂੰ ਇਕੱਲੇ ਹੀ ਧੂੰਦੇ ਰਹੇ। ਮਹਾਰਾਜ ਦੇ ਤਾਂ ਆਲੇ ਦੁਆਲੇ ਹਰ ਵਕਤ ਪਹਿਰਾ ਰਹਿੰਦਾ, ਇਕੱਲੇ ਕਦ ਨਿਕਲ ਕੇ ਉਹ ਬਾਹਰ ਆ ਗਏ। ਫੇਰ ਜੇ ਕਿਸੇ ਸਿੱਖ ਨੂੰ ਪਤਾ ਵੀ ਹੋਵੇ ਇਸ ਗੱਲ ਦਾ ਤਾਂ ਦੂਜੇ ਨੰਬਰ 'ਤੇ ਉਹਨੂੰ ਖੜਾ ਹੋਣਾ ਚਾਹੀਦਾ ਸੀ, ਬਈ ਅੰਦਰ ਬੱਕਰਾ ਹੀ ਮਾਰਿਆ, ਕੁਛ ਨਹੀਂ ਹੈ। ਨਾਲ ਦੇ ਨੂੰ ਕਹਿੰਦਾ ਕੰਨ 'ਚ ਆ ਜਾਓ, ਹੁਣ ਮੌਕਾ ਹੈ ਗੁਰੂ ਨੂੰ ਪ੍ਰਸੰਨ ਕਰਨ ਦਾ। ਫੇਰ ਉਹ ਮਰੇ ਹੋਏ ਕਿੱਥੇ ਚੱਕੇ, ਕਿੱਥੇ ਗਾਹਾਂ ਬਣਾਏ, ਕਿਸੇ ਇਤਿਹਾਸਕਾਰ ਨੇ ਲਿਖਣਾ ਹੀ ਸੀ ਵੀ ਬਾਅਦ 'ਚ ਬੱਕਰੀਆਂ ਦੀਆਂ ਬੱਕਰੀਆਂ ਦੇ ਜਿਹੜੇ ਸਰੀਰ ਸੀ ਉਹ ਕੱਢ ਲਏ ਅੰਦਰੋਂ ਤੰਬੂ ਦਿਓ। ਇੱਥੇ ਆ ਕੇ ਇਹ ਜਿਹੜਾ ਬੰਦੇ ਨੇ ਇਤਿਹਾਸ ਲਿਖਣ ਵਾਲੇ, ਉਹ ਪਹਿਲਾਂ ਹੀ ਐਂ ਲਿਖਦੇ ਨੇ, ਕਹਿੰਦੇ ਪਿਆਰ ਨਾਲ ਲਿਖਿਆ ਹੋਇਆ। ਸ਼ਰਧਾ ਦਾ ਇਤਿਹਾਸ ਹੈ, ਇਤਿਹਾਸ ਨਹੀਂ ਹੈ। ਇਤਿਹਾਸ ਉਹ ਹੁੰਦਾ ਜਿਹੜਾ ਸ਼ਰਧਾ ਤੋਂ ਬਗੈਰ ਲਿਖਿਆ। ਗੁਰੂ ਪੀਰਾਂ ਦਾ ਇਤਿਹਾਸ, ਸੰਤਾਂ ਦਾ ਇਤਿਹਾਸ ਸ਼ਰਧਾ ਦਾ ਇਤਿਹਾਸ ਹੁੰਦਾ, ਰਾਜਿਆਂ ਦਾ ਇਤਿਹਾਸ ਖੁਸ਼ਾਮਨ ਦਾ ਇਤਿਹਾਸ ਹੋਇਆ ਕਰਦਾ। ਨਰੋਲ ਇਤਿਹਾਸ ਕੋਈ ਵੀ ਨਹੀਂ ਲਿਖਣ ਜਾਣਦਾ, ਨਾ ਕਿਸੇ ਨੇ ਅੱਜ ਤਾਈਂ ਲਿਖਿਆ। ਸੰਤਾਂ ਦਾ ਜੋ ਗੁਰਸਿੱਖਾਂ ਦਾ ਇਤਿਹਾਸ ਹੈ ਉਹ ਸਹੀ ਹੋਇਆ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਿਸਾਲ ਆਉਂਦੀ ਹੈ ਕਿ ਨਾਮਦੇਵ ਦੇ ਅੱਗੇ ਮਰੀ ਹੋਈ ਗਊ ਰੱਖ ਦਿੱਤੀ, ਹਲਾਲ ਕਰਕੇ ਰੱਖ ਦਿੱਤੀ, ਬਿਸਮਿਲ ਕਰਕੇ। ਨਾਮਦੇਵ ਕਹਿੰਦੇ ਨੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਆ ਕੋਈ। ਲੇਕਿਨ ਬਾਅਦ ਚ ਕੀ ਹੁੰਦਾ, ਗਊ ਜਿਉਂਦੀ ਹੋ ਜਾਂਦੀ ਹੈ। ਕੋਈ ਖੇਲ ਵਰਤਿਆ ਕਿਸੇ ਤਰ੍ਹਾਂ ਦਾ, ਉਹ ਨਿਮਰਤਾ ਸੀ ਨਾਮਦੇਵ ਦੀ ਕਿ ਪਰਮੇਸ਼ਰ ਨੂੰ ਯਾਦ ਕੀਤਾ ਉਸਨੇ, ਕਰ ਉਹ ਵੀ ਸਕਦਾ ਸੀ। ਇਹ ਗੁਰੂ ਸਮਰੱਥ ਸੀ, ਸਤਿਗੁਰ ਮੇਰਾ ਮਾਰਜ ਵਾਲੇ ਸੱਚਮੁੱਚ ਸੀਸ ਲਏ ਤੇ ਬਾਅਦ ਵਿੱਚ ਉਹਨਾਂ ਨੇ ਸੁਰਜੀਤ ਕਰ ਦਿੱਤੇ। ਬੜਾ ਭਾਰਾ ਕੌਤਕ ਹੋਇਆ ਤੇ ਇਤਿਹਾਸ ਜੇਕਰ ਆਉਂਦਾ ਹੈ ਕਿ ਲਵਪੁਰ ਜਨਮ ਬਸਨ ਕੋ ਧਾਮੂ, ਦਇਆ ਗੁਰੂ ਬਖਸ਼ਿਓ ਨਾਮੂ। ਪਹਿਲੇ ਨੇ ਕਿਹਾ ਵੀ ਮੇਰਾ ਨਾਮ ਦਿਆਰਾਮ। ਸੋ ਇਸ ਤਰ੍ਹਾਂ ਛੇ ਹੀ ਆ ਗਏ, ਪੰਜੇ ਆ ਗਏ ਤੇ ਆਪਨੇ ਜਲ ਮੰਗਾਇਆ, ਖੰਡਾ ਬਾਟਾ ਮੰਗਾਇਆ ਅੱਜ ਦੇ ਦਿਨ। ਉਹਦੇ ਬਾਅਦ ਆਪ ਪੂਰੇ ਜਲਾਲ ਦੇ ਅੰਦਰ ਆ ਕੇ ਜਲ ਵੱਲ ਦੇਖ ਰਹੇ ਨੇ ਤੇ ਖੰਡੇ ਦੀ ਚਾਲ ਦੇ ਨਾਲ ਬਾਣੀ ਪੜੀ ਜਾ ਰਹੀ ਹੈ। ਤਬਲਾ ਨਹੀਂ ਉੱਥੇ ਵੱਜ ਰਿਹਾ, ਬਾਜਾ ਨਹੀਂ ਵੱਜ ਰਿਹਾ, ਕੋਈ ਤਾਲ ਨਹੀਂ ਵੱਜ ਰਿਹਾ, ਤਾਲ ਖੰਡੇ ਦਾ ਚੱਲ ਰਿਹਾ। ਆਵਾਜ਼ ਆ ਰਹੀ ਹੈ ਖੰਡੇ ਦੀ ਤੇ ਨਾਲ ਬਾਣੀ ਚੱਲ ਰਹੀ ਹੈ। ਹਿਰਦੇ ਚ ਹੋ ਕੇ, ਬਾਂਹ ਦੇ ਰਾਹੀਂ, ਹੱਥ ਵਿੱਚ ਹੋ ਕੇ ਖੰਡੇ ਚ ਪ੍ਰਵੇਸ਼ ਕਰਕੇ ਜਲ ਦੇ ਅੰਦਰ ਮੰਤਰ ਜਾ ਰਿਹਾ। ਅੱਜ ਤੱਕ ਮੰਤਰ ਇਸ ਤਰ੍ਹਾਂ ਨਹੀਂ ਸੀ ਕਿਸੇ ਨੇ ਕੀਤਾ। ਹਾਂ, ਜਲ ਮੰਤਰਿਆ ਜਾਂਦਾ, ਸਾਹਮਣੇ ਰੱਖ ਲਓ ਤੇ ਪਾਠ ਕਰ ਲਓ, ਜਲ ਮੰਤਰਿਆ ਜਾਏਗਾ। ਜਿੰਨੇ ਮੰਤਰੀ ਨੇ ਐਵੇਂ ਕਰਦੇ ਨੇ, ਲੇਕਿਨ ਕਿਸੇ ਨੇ ਖੰਡਾ ਨਹੀਂ ਜਲ ਵਿੱਚ ਫੇਰਿਆ। ਇਹ ਇੱਕ ਅਲੌਕਿਕ ਬਾਤ ਸੀ। ਸੋ ਉਸ ਵੇਲੇ ਗੁਰੂ ਮਹਾਰਾਜ ਨੇ ਅੰਮ੍ਰਿਤ ਤਿਆਰ ਕੀਤਾ, ਪੰਜ ਬਾਣੀਆਂ ਪੜ੍ਹੀਆਂ ਤੇ ਥੋੜਾ ਜਿਹਾ ਜਲ ਬਾਹਰ ਰੱਖ ਦਿੱਤਾ। ਦੋ ਚਿੜੇ ਦੇਖਦੇ ਸੀ ਤੇ ਇੱਕਦਮ ਆ ਕੇ ਉਹਨਾਂ ਨੇ ਚੁੰਝ ਨੂੰ ਲਾ ਲਿਆ ਤੇ ਚੁੰਝ ਅੰਦਰ ਲੈ ਗਏ, ਪਾਣੀ ਜਿਵੇਂ ਪੀਂਦੇ ਹੁੰਦੇ ਨੇ। ਦੇਖਦੇ ਦੇਖਦੇ ਆਪਸ ਵਿੱਚ ਲੜਨਾ ਸ਼ੁਰੂ ਕਰਤਾ। ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਰਾਮ ਕੌਰ ਜਿਹਨਾਂ ਨੂੰ ਕਹਿੰਦੇ ਨੇ, ਬਾਬਾ ਬੁੱਢਾ ਜੀ ਦੇ ਪੜੋਤੇ ਪਹਿਲੀ ਲਾਈਨ ਚ ਬੈਠੇ ਸੀ। ਹੋਰ ਵੀ ਸਿੰਘ ਬੈਠੇ ਸੀ, ਉਹ ਡਰ ਤਾਂ ਜਾਂਦਾ ਰਿਹਾ। ਉਹ ਦੇਖਣ ਲੱਗ ਗਏ ਵੀ ਆਹ ਜਲ ਇੰਨਾ ਸ਼ਕਤੀਸ਼ਾਲੀ ਹੋ ਗਿਆ ਵੀ ਆਹ ਚਿੜੇ ਤਾਂ ਇੱਕ ਦੂਏ ਹਟਦੇ ਹੀ ਨਹੀਂ ਹੈ, ਹੱਸਣ ਸਾਰੇ ਹਾਸਾ ਪੈ ਗਿਆ। ਬਾਬਾ ਜੀ ਉਸੇ ਵੇਲੇ ਉੱਠ ਖੜੇ, ਅਨੁਭਵ ਕਰ ਲਿਆ ਵੀ ਬਹੁਤ ਕਰਾਰਾ ਤੇਜ ਦੇਤਾ ਜਲ ਨੂੰ, ਇਹ ਸਹਿਣ ਨਹੀਂ ਹੋਣਾ ਮਨੁੱਖ ਤੋਂ। ਮਾਤਾ ਜੀ ਕੋਲ ਗਏ, ਮਾਤਾ ਜੀਤੋ ਜੀ ਕੋਲ, ਮਾਤਾ ਜੀ ਬਚਾ ਲਓ ਪੰਥ ਨੂੰ। ਕਹਿੰਦੇ ਕੀ ਗੱਲ? ਕਹਿੰਦੇ ਇੰਨਾ ਤੇਜ ਭਰ ਦਿੱਤਾ ਜਲ ਦੇ ਅੰਦਰ ਕਿ ਸਾਡੇ ਦੇਖਦੇ ਦੇਖਦੇ ਦੋ ਚਿੜੇ ਲੜ ਲੜ ਕੇ ਖਤਮੇ ਹੋ ਗਏ। ਮਾਤਾ ਜੀ ਉਸੇ ਵੇਲੇ ਪਤਾਸ਼ੇ ਲੈ ਕੇ ਜਲ ਦੇ ਵਿੱਚ ਲਿਆ ਕੇ ਮਹਾਰਾਜ ਕੋਲ ਆ ਗਏ। ਪਾਤਸ਼ਾਹ ਆਗਿਆ ਦਿਓ ਤੇ ਮੈਂ ਜਲ ਨੂੰ ਮਿੱਠਾ ਕਰਨਾ। ਕਹਿੰਦੇ ਭਲਾ ਹੋਇਆ ਤੂੰ ਆ ਗਈ, ਭਲਾ ਹੋਇਆ, ਤੇਰਾ ਹਿੱਸਾ ਪੈ ਗਿਆ, ਬੀਬੀਆਂ ਦਾ ਹਿੱਸਾ ਪੈ ਗਿਆ, ਮਾਂ ਦਾ ਹਿੱਸਾ ਪੈ ਗਿਆ ਇਹਦੇ ਚ। ਹੁਣ ਮਾਂ ਦੇ ਪਿਆਰ ਨਾਲ ਖਾਲਸਾ ਪਿਆਰ ਵਾਲਾ ਬਣੇਗਾ, ਕਰੂਰ ਨਹੀਂ ਹੋਏਗਾ ਤੇ ਸੁਨਹਿਰੇ ਬਾਟੇ ਦੀ ਸਾਂਝ ਖਾਲਸੇ ਨੂੰ ਇਕੱਠਾ ਰੱਖੇਗੀ। ਸੋ ਉਸ ਦ੍ਰਿਸ਼ ਨੂੰ ਭਾਈ ਗੁਰਦਾਸ ਜੀ ਦੂਸਰਿਆਂ ਨੇ ਸਾਕਾਰ ਕਰਨ ਵਾਸਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ, ਪੜੋ ਪਿਓ ਪਾਵਨ ਖੰਡੇ ਤਾਰ ਆਹ ਹੈਰਾਨ ਹੋ ਗਏ ਸਾਰੇ। ਗੁਰੂ ਨੇ ਆਪਣਾ ਰੂਪ ਬਣਾ ਲਿਆ ਸਿੱਖ ਨੂੰ। ਗੁਰੂ ਨਾਨਕ ਨੇ ਵਿਆਹ ਸੀ ਗੁਰੂ ਅੰਗਦ ਸਾਹਿਬ ਦੇ ਅੱਗੇ, ਗੁਰੂ ਅੰਗਦ ਸਾਹਿਬ ਨੇ ਮੱਥਾ ਟੇਕਿਆ ਗੁਰੂ ਅਮਰਦਾਸ ਨੂੰ। ਇਸੇ ਤਰ੍ਹਾਂ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਜੀ ਨੂੰ, ਤੇ ਇਸੇ ਤਰ੍ਹਾਂ ਟੇਕਦੇ ਟੇਕਦੇ ਅੱਜ ਆ ਗਿਆ ਵੀ ਹੁਣ ਗੁਰੂ ਦਸ਼ਮੇਸ਼ ਪਿਤਾ ਕਿਹਨੂੰ ਮੱਥਾ ਟੇਕਣਗੇ? ਕੋਈ ਹੈ ਐਸਾ ਜਿਹਦੇ ਅੱਗੇ ਨਿਭ ਜਾਣ? ਉਸ ਵੇਲੇ ਗੁਰੂ ਮਹਾਰਾਜ ਤਖ਼ਤ ਤੋਂ ਆਪਣਾ ਸਥਾਨ ਤੋਂ ਉੱਠੇ, ਅੰਮ੍ਰਿਤ ਛਕਾਇਆ ਜਾ ਰਿਹਾ, ਪੰਜ ਨੇ ਫੇਰ ਛਕਿਆ, ਪੰਜ ਨੇ ਹੋਰ ਛਕਿਆ, 20 ਨੇ ਫੇਰ ਛਕਿਆ, ਕਹਿੰਦੇ ਹੁਣ ਤੁਸੀਂ ਬਹਿ ਜਾਓ, ਲਾ ਲਓ ਇੱਥੇ, ਤੁਸੀਂ ਸਾਰੇ ਪਿਆਰੇ ਬਣਦੇ ਜਾਂਦੇ ਹੋ, ਦਿਦਾਰੀ ਦਿਦਾਰੀ ਸਿੱਖ, ਮੁਕਤੇ ਸਿੱਖ, ਵਰਦਾਨ ਦਿੰਦੇ ਰਹੇ। 20,000 ਨੇ ਅੰਮ੍ਰਿਤ ਛਕਿਆ ਪਹਿਲੇ ਦਿਨ। ਇਹ ਗੁਲਾਮ ਮਹੀਉਦੀਨ ਰਿਪੋਰਟਰ ਸੀਗਾ, ਔਰੰਗਜ਼ੇਬ ਨੇ ਭੇਜਿਆ ਹੋਇਆ ਵੀ ਤੂੰ ਪਤਾ ਤਾਂ ਕਰ ਵੀ ਗੁਰੂ ਗੋਬਿੰਦ ਸਿੰਘ ਕਰ ਕੀ ਰਹੇ ਨੇ। CID ਦਾ ਬੰਦਾ ਸੀ ਉਹਨੇ ਲਿਖਿਆ ਕਿ ਮੈਂ ਹੈਰਾਨ ਹੋ ਗਿਆ ਕਿ ਪਹਿਲੀਆਂ ਰਸਮ ਰਿਵਾਜ ਜਾਤ ਪਾਤ ਜੋ ਹਿੰਦੂ ਧਰਮ ਦੇ ਅੰਦਰ ਸੰਗਲਾ ਮੰਗਣ ਬੰਨੀ ਬੈਠੇ ਸੀ ਇਹਨਾਂ ਨੂੰ, ਇਹ ਸ਼ੈਕਲ ਦੇ ਗੁਰੂ ਗੋਬਿੰਦ ਸਿੰਘ ਨੇ ਹੱਥ ਗੜੀਆਂ ਇੱਕ ਸ਼ਬਦ ਦੇ ਨਾਲ ਉਡਾ ਕੇ ਪਰੇ ਮਾਰੀਆਂ, ਭਗਾਤੀਆਂ। ਮੈਂ ਦੇਖਿਆ ਇਕੱਠੇ ਹੀ ਖਾਣਾ ਸ਼ੁਰੂ ਕਰੇ ਨੇ, ਵਿੱਚੇ ਸ਼ੂਦਰ ਨੇ, ਵਿੱਚੇ ਦੂਏ ਨੇ, ਵਿੱਚੇ ਉੱਚੀਆਂ ਜਾਤਾਂ ਵਾਲੇ, ਪਰ ਫੇਰ ਵੀ ਅਭਿਮਾਨੀ ਬਹੁਤ ਸੀ। ਉੱਠ ਕੇ ਖੜੇ ਹੋ ਗਏ, ਕਹਿੰਦੇ ਆਹ ਛੋਕਰੇ ਦੀ ਗੱਲ ਅਸੀਂ ਨਹੀਂ ਮੰਨਣੀ। ਬੁਰਾ ਭਲਾ ਕਹਿਣ ਲੱਗ ਗਏ ਕਿ ਅਸੀਂ ਤਾਂ ਨੌਵਾਂ ਪਾਤਸ਼ਾਹ ਤਾਂ ਸਿੱਖ ਰਹਿਣਾ, ਦਸਵੇਂ ਅਸੀਂ ਨਹੀਂ ਧਾਰਨ ਕਰਨਾ, ਅਸੀਂ ਵੇਦਾਂ ਨੂੰ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੇਦਾਂ ਦੇ ਮੁਕਾਬਲੇ ਤੇ ਨਹੀਂ ਲੈ ਕੇ ਜਾਣਾ, ਅਸੀਂ ਤੀਰਥਾਂ ਨੂੰ ਮੰਨਣਾ, ਸਾਰੀਆਂ ਰਸਮਾਂ ਅਸੀਂ ਮਰਨੇ ਭਰਨੇ ਦੇ ਉੱਤੇ ਭਦਨ ਕਰਾਉਣਾ, ਕੇਸ ਵੀ ਕਟਾਉਣੇ ਨੇ, ਦਾੜੀਆਂ ਵੀ ਕਟਾਉਣੀਆਂ। ਇਹ ਕਹਿੰਦਾ ਦਾੜੀ ਕੇਸ ਨੂੰ ਹੱਥ ਨਾ ਲਾਇਓ, ਇਹ ਕਿਵੇਂ ਅਸੀਂ ਸੰਸਾਰ ਚ ਰਹਾਂਗੇ, ਅਸੀਂ ਤਾਂ ਆਈਸੋਲੇਟ ਹੋ ਜਾਵਾਂਗੇ, ਤੇ ਅਸੀਂ ਇਹਦੀ ਗੱਲ ਨਹੀਂ ਮੰਨਦੇ। ਕਹਿੰਦੇ ਬਹੁਤ ਸਾਰੇ ਐਸੇ ਵੀ ਸੀਗੇ ਪਰ 20,000 ਨੇ ਅੰਮ੍ਰਿਤ ਛਕ ਲਿਆ। ਤੇ ਮੈਂ ਕਹਿੰਦਾ ਹੈਰਾਨ ਹੋਈ ਜਾਵਾਂ, ਜਿਹੜਾ ਅੰਮ੍ਰਿਤ ਛਕ ਕੇ ਆਵੇ ਕਹਿੰਦਾ ਉਹਦੇ ਪੈਰ ਇਹਨਾਂ ਧਰਤੀ ਨਾਲ ਲੱਗਣ, ਉਹ ਹੋਰ ਹੀ ਬਣ ਜਾਵੇ। ਕਹਿੰਦੇ ਜਿਵੇਂ ਕੋਈ ਜੋਸ਼ ਭਰ ਦਿੱਤਾ ਹੁੰਦਾ, ਕੋਈ ਆਵੇ ਹਯਾਤ ਪਲਾਤਾ, ਕਹਿੰਦੇ ਗੁਰੂ ਗੋਬਿੰਦ ਸਿੰਘ ਨੇ। ਤੇ ਉਸ ਤੋਂ ਵੀ ਮੇਰੀ ਹੈਰਾਨੀ ਵੱਧ ਗਈ। ਉਹ ਕਹਿਣ ਲੱਗੇ ਭਾਈ ਦਿਆ ਸਿੰਘ, ਤੁਹਾਨੂੰ ਸਿੰਘ ਦਾ ਖਿਤਾਬ ਮਿਲ ਗਿਆ, ਭਾਈ ਧਰਮ ਸਿੰਘ ਤੁਸੀਂ ਧਰਮ ਦਾਸ ਨਹੀਂ ਰਹੇ, ਸਿੰਘ ਬਣ ਗਏ। ਹਿੰਮਤ ਰਾਏ ਜੀ ਤੁਸੀਂ ਹਿੰਮਤ ਸਿੰਘ ਬਣ ਗਏ, ਮੋਹਕਮ ਚੰਦ ਜੀ ਤੁਸੀਂ ਮੋਹਕਮ ਸਿੰਘ ਬਣ ਗਏ, ਤੇ ਸਾਹਿਬ ਚੰਦ ਜੀ ਤੁਸੀਂ ਸਾਹਿਬ ਸਿੰਘ ਬਣ ਗਏ, ਤੇ ਮੈਂ ਤਾਂ ਗੋਬਿੰਦ ਰਾਏ ਹੀ ਰਹਿ ਗਿਆ। ਜਿਵੇਂ ਮੈਂ ਤੁਹਾਨੂੰ ਉਪਦੇਸ਼ ਦਿੱਤਾ ਐਸੇ ਤਰ੍ਹਾਂ ਤੁਸੀਂ ਅੰਮ੍ਰਿਤ ਤਿਆਰ ਕਰੋ, ਤੇ ਮੈਂ ਤੁਹਾਡੇ ਅੱਗੇ ਖੜਾ ਹੋ ਕੇ ਅਰਦਾਸ ਕਰਦਾ ਕਿ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਉਸ ਵੇਲੇ ਦਾ ਜੋ ਨਜ਼ਾਰਾ ਸੀ ਉਸ ਨੂੰ ਤਾਜ਼ਾ ਰੱਖਣ ਵਾਸਤੇ ਭਾਈ ਗੁਰਦਾਸ ਜੀ ਦੂਜੇ ਲਿਖਦੇ ਹੈ ਕਿ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ।
ਬਾਬੂ ਬਾਬੂ ਗੋਬਿੰਦ ਸਿੰਘ
ਖਾਲਸੇ ਦੇ ਅੱਗੇ ਉਹ ਗੁਰੂ ਜੋਤ ਜੋ ਕਿਸੇ ਅੱਗੇ ਨਹੀਂ ਕਦੇ ਚੁੱਕੀ ਸੀ, ਅੱਜ ਖਾਲਸੇ ਦੇ ਅੱਗੇ ਅਰਦਾਸ ਕਰੀ ਹੈ ਕਿ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ। ਸੋ ਕੌਮ ਤਿਆਰ ਹੋ ਗਈ, ਅਰਸ਼ਾਂ ਦਾ ਜੋ ਆਦਰਸ਼ ਸੀ ਦੇਵਤਿਆਂ ਦੇ ਪਾਸ ਵੀ ਇਹ ਆਦਰਸ਼ ਨਹੀਂ ਹੈ, ਖਾਸ ਨਿਰੰਕਾਰ ਦੀ ਦਰਗਾਹ ਦਾ ਜੋ ਆਦਰਸ਼ ਸੀ ਉਹ ਮਨੁੱਖ ਚ ਲਿਆ ਕੇ ਭਰ ਦਿੱਤਾ, ਮਨੁੱਖ ਨੂੰ ਪਰਮੇਸ਼ਰ ਦਾ ਰੂਪ ਬਣਾ ਕੇ ਪ੍ਰਮਾਣ ਕਰਿਆ ਕਿ ਖਾਲਸਾ ਜੀ ਅੱਜ ਤੋਂ ਬਾਅਦ ਬਿਨ ਕਰਤਾਰ ਨਾ ਕੀਰਤਨ ਮੰਨੋ, ਕੀਤੇ ਹੋਏ ਨੂੰ ਨਹੀਂ ਮੰਨਣਾ, ਜੇ ਮੰਨਣਾ ਤਾਂ ਕੇਵਲ ਕਰਤਾਰ ਨੂੰ ਮੰਨਣਾ। ਜਪੋ ਖਾਲਸਾ
Thank you.
ਅੱਜ ਤੋਂ ਬਾਅਦ ਬਿਨ ਕਰਤਾਰ ਨਾ ਕਿਰਤਮ ਮਾਨੋ। ਆਹ ਜੋਤ ਜੋ ਤੁਹਾਡੇ ਆਲੇ ਦੁਆਲੇ ਚਾਰੇ ਪਾਸੇ ਫੈਲੀ ਹੋਈ ਹੈ, ਇਹਨਾਂ ਅੱਖਾਂ ਨਾਲ ਨਹੀਂ ਦਿਸਦੀ, ਅੰਦਰਲੀਆਂ ਅੱਖਾਂ ਖੁੱਲ ਜਾਣਗੀਆਂ, ਫਿਰ ਨਿੱਚ ਆ ਜਾਏਗਾ। ਉਸ ਜਾਗ੍ਰਿਤ ਜੋਤ ਨੂੰ ਜਿਸ ਨੂੰ ਵਾਹਿਗੁਰੂ ਕਹਿ ਕੇ ਅਸੀਂ ਜਪਾਇਆ, ਇਹਨੂੰ ਜਪਣਾ ਤੁਸੀਂ। ਬਾਕੀ ਕਿਸੇ ਵਹਿਮ ਚ, ਕਿਸੇ ਭਰਮ ਚ, ਕਿਸੇ ਚੀਜ਼ ਦਾ ਵਹਿਮ ਨਹੀਂ ਕਰਨਾ। ਸਾਰੇ ਤੁਹਾਡੇ ਵਹਿਮ ਕੱਟ ਦਿੱਤੇ, ਹੱਥਕੜੀਆਂ ਕੱਟ ਦਿੱਤੀਆਂ, ਸਿੱਧਾ ਰਸਤਾ ਦੱਸਦਾ ਵੀ ਨਾਮ ਜਪਣਾ, ਨੇਕ ਚਲਨ ਚੱਲਣਾ। ਜੋ ਰਹਿਤਾਂ ਗੁਰੂ ਗ੍ਰੰਥ ਸਾਹਿਬ ਨੇ ਦੱਸੀਆਂ ਤੇ ਜੋ ਪੰਜ ਪਿਆਰਿਆਂ ਨੇ ਦੱਸੀਆਂ, ਇਹਨਾਂ ਤੇ ਪਾਬੰਦ ਰਹਿਣਾ ਤੇ ਸੰਗਤ ਵੱਲ ਮੁਖਾਤਬ ਹੋਏ ਆਪ। ਕਹਿਣ ਲੱਗੇ ਪਿਆਰਿਓ, ਦੇਖਦੇ ਹੋ ਤੁਸੀਂ ਇਹਨਾਂ ਨੂੰ, ਖੜਿਆਂ ਨੂੰ, ਇਹ ਕੌਣ ਨੇ? ਉਸ ਵੇਲੇ ਆਪਨੇ ਐਸਾ ਫਰਮਾਨ ਕਰਿਆ,
ਭੇਦ ਕੋਈ ਜਾਣਿਓ ਨਾ, ਖਾਲਸਾ ਰੂਪ ਹੈ ਮੇਰਾ, ਭੇਦ ਕੋਈ ਜਾਣਿਓ ਨਾ, ਖਾਲਸਾ ਰੂਪ ਹੈ ਮੇਰਾ।
ਲਗੇ ਸ ਸਰਦਾਰ ਸਿੰਘ ਜੀ ਮੈਂ ਆਪਣਾ ਰੂਪ ਬਣਾਤਾ, ਪੰਜੇ ਜਿੱਥੇ ਹੋਣਗੇ ਪੂਰਨ ਪੰਜ, ਗੁਰੂ ਗ੍ਰੰਥ ਸਾਹਿਬ ਦੀ ਆਗਿਆ ਚੱਲਣ ਵਾਲੇ ਤੇ ਨਾਮ ਜਪਣ ਵਾਲੇ ਉੱਥੇ ਮੈਨੂੰ ਤੁਸੀਂ ਦੇਖੋ ਪੰਜਾਂ ਦੇ ਅੰਦਰ, ਕਿਉਂਕਿ ਹੁਣ ਸਮਾਂ ਬਦਲ ਗਿਆ। ਪਰ ਖਾਲਸਾ ਕੌਣ ਹੈ? ਕਹਿੰਦੇ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ। ਸ਼ਕਲ ਨੂੰ ਨੀ ਮੈਂ ਬਣਾਇਆ, ਸ਼ਕਲ ਦਾ ਭੁਲੇਖਾ ਕੱਢ ਦਿੱਤਾ ਆਪਨੇ। ਭਾਈ ਵਿਚਿੱਤਰ ਸਿੰਘ ਜੀ ਇੱਕ ਸ਼ੇਰ ਮਾਰ ਕੇ ਲਿਆਏ ਬਹੁਤ। ਮਹਾਰਾਜ, ਇੱਕ ਸ਼ੇਰ ਜੰਗਲ ਦੇ ਅੰਦਰ ਗਰੀਬਾਂ ਦੀਆਂ ਗਊਆਂ ਖਾ ਜਾਂਦਾ ਸੀ, ਤੰਗ ਕਰਦਾ ਸੀ, ਤੇ ਮੈਂ ਮਾਰ ਲਿਆਂਦਾ। ਮਹਾਰਾਜ ਕਹਿੰਦੇ ਜੀ ਖਲ ਲਾ ਲੈ ਸਮਾਰ ਕੇ, ਪਹੁੰਚਿਆਂ ਤੋਂ ਲੈ ਕੇ ਸਾਰੀ ਬਹੁਤ ਸਾਵਧਾਨੀ ਨਾ ਲਾ। ਹੁਕਮ ਕਰਤਾ, ਰਾਤ ਨੂੰ ਰੂੜੀਆਂ ਤੇ ਗਧੇ ਫਿਰਦੇ ਸੀ, ਕਹਿੰਦੇ ਇੱਕ ਚੰਗਾ ਤਰਾਰਾ ਗਧਾ ਫੜ ਲਿਓ, ਉਹਦੇ ਉੱਤੇ ਖਲ ਸਿਉਂ ਦਿੱਤੀ ਤੇ ਫਸਲਾਂ ਦੇ ਵਿੱਚ ਛੱਡ ਦਿੱਤਾ। ਜਦ ਸਵੇਰ ਵੇਲੇ ਦੇਖਿਆ ਅਨੰਦਪੁਰ ਸਾਹਿਬ ਵਾਲਿਆਂ ਨੇ ਵੀ ਫਸਲਾਂ 'ਚ ਤਾਂ ਸ਼ੇਰ ਫਿਰਦਾ ਅੱਜ, ਤੇ ਗਧਾ ਮੌਜ ਨਾਲ ਫਸਲਾਂ ਖਾਂਦਾ ਫਿਰਦਾ, ਕੋਈ ਨੇੜੇ ਨਹੀਂ ਜਾਂਦਾ। ਇੱਕ ਦਿਨ, ਦੋ ਦਿਨ, ਚਾਰ ਦਿਨ ਲੰਘੇ, ਨਾ ਤਾਂ ਗਧਾ ਦੂਰ ਜਾਂਦਾ ਤੇ ਉੱਥੇ ਹੀ ਬੈਠਾ ਰਹਿੰਦਾ। ਫਸਲਾਂ ਖਾਣ ਦੀ ਮੌਜ ਹੋ ਗਈ, ਘਰ ਆ ਕੇ ਉਹਨੇ ਕੀ ਕਰਨਾ ਸੀ, ਉਹ ਤਾਂ ਛੱਟੇ ਲੱਗਣੀ ਸੀ। ਉਹ ਟੋਲਦਾ ਫਿਰਦਾ, ਕੁਮਾਰ ਜੀ ਦਾ ਗਧਾ ਸੋ ਗਿਆ ਵੀ ਕਿੱਥੇ ਚਲੇ ਗਿਆ, ਕਿਤੇ ਉੱਗ ਸੁੱਗ ਨਹੀਂ ਨਿਕਲਦੀ। ਖਿਆਲ ਆਇਆ ਵੀ ਆ ਸ਼ੇਰ ਨੇ ਖਾ ਲਿਆ ਹੋਣਾ ਮੇਰਾ ਗਧਾ, ਦੂਜਿਆਂ ਗਧਿਆਂ ਨੂੰ ਬਚਾਉਣਾ। ਤੇ ਫਿਰਦਾ ਫਿਰਦਾ ਇਹ ਗਧਾ ਕਾਫੀ ਖੇਤਾਂ ਚ ਘੁੰਮਣ ਲੱਗ ਗਿਆ, ਤੇ ਜਿੱਧਰ ਇਹਨੇ ਦੇਖਿਆ ਸੀ ਵੀ ਇਧਰਲੇ ਪਾਸੇ ਨੀ ਸ਼ੇਰ ਆਉਂਦਾ, ਵੀ ਚੱਲ ਅਜੇ ਗਧੇ ਇੱਧਰ ਦੀ ਲਿਜਾ ਕੇ ਆਪਣਾ ਕੰਮ ਪੱਥਰ ਪੁੱਥਰ ਢੋ ਲੈਂਦੇ ਹਾਂ। ਤੇ ਜਦ ਉੱਥੇ ਜਾਂਦਾ ਹੈ ਉਹ ਸ਼ੇਰ ਗਧਾ ਵੀ ਉੱਥੇ ਨੇੜੇ ਹੀ ਫਿਰਦਾ, ਤੇ ਇਧਰਲੇ ਪਾਸਿਓ ਗਧੇ ਆਪਣੀ ਬੋਲੀ ਚ ਹੀਂਗਣ ਲੱਗ ਗਏ। ਜਦ ਹੀਂਗਣ ਲੱਗੇ ਉਹ ਵੀ ਨਾਲ ਆਵਾਜ਼ਾਂ ਦੇਣੀਆਂ ਸ਼ੁਰੂ ਕਰਤੀਆਂ। ਉਹਨੇ ਕਿਹਾ ਵੀ ਆਹ ਆਵਾਜ਼ ਕਿੱਧਰੋਂ ਆਉਂਦੀ ਹੈ, ਤੇ ਧਿਆਨ ਨਾਲ ਸੁਣਿਆ ਵੀ ਆਹ ਸ਼ੇਰ ਦੇ ਮੂੰਹ ਚੋਂ ਆਉਂਦੀ ਹੈ। ਜਦੇ ਸਮਝ ਗਿਆ ਵੀ ਆਹ ਤਾਂ ਖੱਲ ਪਾਈ ਹੋਈ ਹੈ ਗਧੇ ਦੇ ਉੱਤੇ, ਖੋਤੇ ਤੇ ਮੇਰੇ ਦੇ ਸ਼ੇਰ ਦੀ, ਨੇੜੇ ਆ ਗਿਆ। ਉਹਨੇ ਗਧੇ ਨੇ ਕੀ ਕਹਿਣਾ ਸੀ, ਕੋਈ ਝਪਟ ਮਾਰਨੀ ਸੀ ਤੇ ਫੜ ਲਿਆ ਕੰਨ ਤੋਂ। ਪਹਿਲਾਂ ਤਾਂ ਕੁਟਾਈ ਕਰੀ, 10-15 ਦਿਨ ਹੋ ਗਏ ਤੈਨੂੰ ਮੱਛਰੇ ਹੋਏ, ਬਹੁਤ ਕੁੱਟਿਆ। ਗੁਰੂ ਮਹਾਰਾਜ ਕੋਲ ਲੈ ਆਇਆ, ਕਹਿੰਦਾ ਸੱਚੇ ਪਾਤਸ਼ਾਹ ਆਹ ਸ਼ੇਰ ਨਹੀਂ, ਇਹ ਤਾਂ ਗਧਾ ਹੈ। ਗਧਾ ਦੀਵਾਨ ਲੱਗਿਆ ਹੋਇਆ ਸੀ ਬਹੁਤ ਭਾਰੀ, ਹਜ਼ਾਰਾਂ ਦੀ ਗਿਣਤੀ 'ਚ ਸੰਗਤ ਬੈਠੀ ਸੀ, ਬੜਾ ਹਾਸਾ ਪਿਆ। ਕਹਿੰਦੇ ਲੈ ਬਈ, ਅਖੀਰ ਜਿਹੜੇ ਸਿਆਣੇ ਗੁਰਸਿੱਖ ਸੀ, ਖਲ ਲਾ ਲਈ ਗਈ, ਗਧਾ ਅੰਦਰੋਂ ਨਿਕਲਿਆ। ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਤੌਤਕ ਹੈ, ਸਾਨੂੰ ਕੀ ਸਮਝਾਇਆ? ਕਹਿਣ ਲੱਗੇ ਖਾਲਸਾ ਜੀ, ਮੈਂ ਮਨੁੱਖ ਨੂੰ ਆਤਮ ਰਸੀਆ ਬਣਾਇਆ ਤੇ ਉਹਦੇ ਅੰਦਰ ਨਾਮ ਅੰਮ੍ਰਿਤ ਪ੍ਰਵੇਸ਼ ਕੀਤਾ ਤੇ ਅੰਦਰਲੇ ਅੰਮ੍ਰਿਤ ਦੇ ਨਾਲ ਜੋੜਤਾ ਨਾਮ ਦੇ ਰਾਹੀਂ, ਬਾਹਰੋਂ ਪਾ ਕੇ ਜਿਵੇਂ ਟਿਊਬਵੈਲ ਹੁੰਦਾ ਹੈ ਰਿਫਲੈਕਸ ਬਾਲ ਥਾਈ, ਜੇ ਬਾਹਰੋਂ ਪਾਣੀ ਪਾ ਦਿਓ ਤਾਂ ਅੰਦਰਲਾ ਪਾਣੀ ਸੂਟਾ ਮਾਰ ਕੇ ਉੱਥੇ ਥਾਈ ਆ ਜਾਂਦਾ, ਫੇਰ ਪਾ ਦਿਓ ਫਿਰ ਚੱਲਦਾ ਰਹਿੰਦਾ, ਫੇਰ ਨਹੀਂ ਟੁੱਟਦਾ। ਕਹਿੰਦੇ ਅੰਦਰਲੇ ਅੰਮ੍ਰਿਤ ਨੂੰ ਕੱਢਣ ਵਾਸਤੇ ਅਸੀਂ ਇਹ ਪਾਹੁਲ ਖੰਡੇ ਤਾਰ ਬਣਾਈ, ਤੇ ਜਦ ਅੰਦਰਲਾ ਤੇ ਬਾਹਰਲਾ ਅੰਮ੍ਰਿਤ ਇੱਕ ਹੋ ਗਏ, ਉਸ ਵੇਲੇ ਇਹ ਆਤਮ ਰਸੀਆ ਹੋ ਗਿਆ ਤੇ ਪਰਮੇਸ਼ਰ ਦੇ ਮੇਰੇ ਵਿੱਚ ਤੇ ਇਹਦੇ ਵਿੱਚ ਕੋਈ ਭੇਤ ਨਾ ਰਿਹਾ, ਤੇ ਜੋ ਤੇਜ ਮੇਰੇ ਵਿੱਚ ਹੈ ਉਹ ਖਾਲਸੇ 'ਚ ਆ ਗਿਆ ਮੇਰੇ 'ਚ, ਤੇ ਮੈਂ ਇਹ ਦੇ ਦਿੱਤਾ ਤੇਜ। ਲੇਕਿਨ ਨਾਲ ਸ਼ਰਤ ਹੈ, ਇਸ ਤਰ੍ਹਾਂ ਫਰਮਾਨ ਕਰਦੇ ਨੇ, ਦਿੱਤਾ ਖਾਲਸਾ ਤੈਨੂੰ ਤੇਜ, ਆਹ ਦਰਸ਼ ਲਿਆ ਤੁਹਾਨੂੰ ਸੁਪਰਮੈਨ ਬਣਾਇਆ ਸਾਰੀ ਸ੍ਰਿਸ਼ਟੀ ਤੋਂ ਸਰਦਾਰ ਬਣਾਇਆ ਤੁਸੀਂ ਇਨਸਾਫ ਕਰਨਾ ਸਾਰੇ ਸੰਸਾਰ ਨੂੰ ਪ੍ਰਭੂ ਦੀ ਜੋਤ ਸਮਝਣਾ ਵਹਿਮਾਂ ਚ ਨਹੀਂ ਪੈਣਾ ਭਰਮਾਂ ਚ ਨਹੀਂ ਪੈਣਾ ਇੱਕ ਅਕਾਲ ਪੁਰਖ ਨੂੰ ਮੰਨਣਾ ਤੇ ਜਦ ਤੁਹਾਡਾ ਜਿੰਨਾ ਚਿਰ ਕਰੈਕਟਰ ਨਿਆਰਾ ਵੀ ਨਾ ਕਿਸੇ ਤੋਂ ਡਰਨਾ ਨਾ ਕਿਸੇ ਨੂੰ ਡਰਾਉਣਾ ਪੈ ਕਾਉ ਕੋ ਦੇਤ ਨੈ ਨੈ ਪਾਏ ਮਾਨਤਾ ਲਾਲਚ ਵਿੱਚ ਨਹੀਂ ਆਉਣਾ ਕ੍ਰੋਧ ਵਿੱਚ ਨਹੀਂ ਆਉਣਾ ਕਾਮ ਚ ਨਹੀਂ ਆਉਣਾ ਹਿੰਸਾ ਚ ਨਹੀਂ ਆਉਣਾ ਤੇ ਸਾਰਿਆਂ ਦੇ ਸੇਵਕ ਬਣ ਕੇ ਰਹਿਣਾ ਇਨਸਾਫ ਕਰਨਾ ਆਪਣਾ ਵਿਗਾੜ ਕੇ ਵੀ ਦੂਜੇ ਦਾ ਸਹੀ ਕਰਨਾ ਆਪਣਾ ਵਿਗਾੜ ਵਿਰਾਨਾ ਸੰਡ ਹੈ ਮਹਾਰਾਜ ਕਹਿੰਦੇ ਆਪਣਾ ਵਿਛਕ ਵਿਗੜ ਜਾਵੇ ਦੂਸਰੇ ਦਾ ਕੰਮ ਬਣਾ ਦੋ ਤੇ ਤੁਸੀਂ ਸੱਚੇ ਰਹਿਣਾ ਸੱਚ ਦੀ ਓਟ ਤੱਕਣੀ ਹੈ ਸੱਚ ਦਾ ਜੀਵਨ ਜਿਉਣਾ ਸਾਰਿਆਂ ਦਾ ਤੁਹਾਡੇ ਤੇ ਵਿਸ਼ਵਾਸ ਹੋਵੇ ਵੀ ਇਹ ਸੱਚੇ ਨੇ ਤੁਹਾਨੂੰ ਸਾਰੀ ਸ੍ਰਿਸ਼ਟੀ ਪਿਆਰ ਕਰੇਗੀ ਤੁਹਾਡੇ ਸੱਚ ਦੀ ਕਦਰ ਕਰੇਗੀ ਪਰ ਜਦ ਤੁਸੀਂ ਇਹ ਗੱਲਾਂ ਛੱਡ ਕੇ ਫੇਰ ਉਹਨਾਂ ਚਲਾਕੀਆਂ ਚ ਖੁਦਗਰਜ਼ੀਆਂ ਦੇ ਅੰਦਰ ਭਰਾ ਮਾਰੂ ਗੱਲਾਂ ਕਰੋਗੇ ਨਿੰਦਿਆ ਕਰੋਗੇ ਚੁਗਲੀਆਂ ਕਰੋਗੇ ਈਰਖਾ ਕਰੋਗੇ ਵੈਰ ਭਾਵ ਦੇ ਵਿੱਚ ਆਓਗੇ ਫਿਰ ਵਹਿਮਾਂ ਭਰਮਾਂ ਚ ਆਓਗੇ ਉਹੀ ਪੱਥਰਾਂ ਨੂੰ ਮੱਥੇ ਟੇਕਣ ਲੱਗ ਜਾਓਗੇ ਉਹੀ ਸੂਰਜ ਚੰਦਾ ਨੂੰ ਮਨਾਉਣ ਲੱਗ ਜਾਓਗੇ ਉਹੀ ਗ੍ਰਹਿਆਂ ਦੀ ਪੂਜਾ ਕਰਨ ਲੱਗ ਜਾਓਗੇ ਵੀ ਸ਼ਨਿਚਰ ਗ੍ਰਹਿ ਮੇਰੇ ਉੱਤੇ ਫਲਾਣੇ ਲੱਗ ਜਾਣ ਕਹਿੰਦੇ ਫਿਰ ਮੈਂ ਤੇਜ ਵਾਪਸ ਖਿੱਚ ਲੈਣਾ ਫਿਰ ਮੇਰੀ ਪ੍ਰਤੀਤ ਤੁਹਾਡੇ ਤੋਂ ਉੱਠ ਜਾਣੀ ਕਹਿੰਦੇ ਖਾਲਸਾ ਜੀ ਤੁਹਾਡੇ ਸਾਹਮਣੇ ਗੱਲ ਆਈ ਹੈ ਗਧੇ ਦੇ ਉੱਤੇ ਕੇਵਲ ਸ਼ੇਰ ਦੀ ਖੱਲ ਪਾਈ ਹੈ ਅਸੀਂ ਖੱਲ ਨਹੀਂ ਪਾਈ ਸ਼ਸਤਰਧਾਰੀ ਨਹੀਂ ਕੀਤਾ ਸੰਤ ਨੂੰ ਨਾਲ ਅੰਦਰ ਸੰਤ ਗੁਣਾ ਵੀ ਇਹਦੇ ਪੈਦਾ ਕੀਤਾ ਅੰਮ੍ਰਿਤ ਛਕਾ ਕੇ ਅੰਦਰਲੇ ਨਾਮ ਨੂੰ ਪ੍ਰਗਟ ਕੀਤਾ ਉਹ ਨਾਮ ਦੀ ਤਾਕਤ ਕਿੰਨੀ ਹੈ ਅਥਾਹ ਤਾਕਤ ਹੈ ਕੋਈ ਜਾਣ ਨਹੀਂ ਸਕਦਾ ਤੇ ਇਹ ਐਸਾ ਅਸੀਂ ਆਦਰਸ਼ ਲਿਆਂਦਾ ਜਿੰਨੀ ਦੇਰ ਤੱਕ ਇਹ ਨਿਰਪੱਖ ਰਹੇਗਾ ਸੇਵਾਦਾਰ ਰਹੇਗਾ ਸਾਰਿਆਂ ਨਾਲ ਪਿਆਰ ਕਰੇਗਾ ਸ੍ਰਿਸ਼ਟੀ ਨੂੰ ਪਰਮੇਸ਼ਰ ਦੀ ਜੋਤ ਸਮਝੇਗਾ ਤੇ ਸ੍ਰਿਸ਼ਟੀ ਦੇ ਉੱਤੇ ਦਿਆ ਕਰੇਗਾ ਕਿਸੇ ਦੇ ਨਾਲ ਈਰਖਾ ਨਹੀਂ ਕਰੇਗਾ ਉਹਨਾਂ ਚਿਰ ਤੇਜ ਤੁਹਾਡਾ ਦਿਨੋ ਦਿਨ ਵੱਧਦਾ ਜਾਏਗਾ ਜਦੋਂ ਤੁਸੀਂ ਇਹਨਾਂ ਅਸੂਲਾਂ ਤੋਂ ਗਿਰ ਜਾਓਗੇ ਸ਼ਰਾਬਾਂ ਕਬਾਬਾਂ ਮਾਸ ਮੱਛੀਆਂ ਦੇ ਵਿੱਚ ਪੈ ਜਾਓਗੇ ਨਿੰਦਿਆ ਚੁਗਲੀ ਈਰਖਾ ਬਖੀਲੀ ਪਰਸਪਰ ਬੈਰ ਚ ਪੈ ਜਾਓਗੇ ਫਿਰ ਸੰਸਾਰ ਨੂੰ ਪਤਾ ਲੱਗ ਜਾਣਾ ਵੀ ਇਹ ਤਾਂ ਗਧੇ ਦੇ ਉੱਤੇ ਸ਼ੇਰ ਦੀ ਖੱਲ ਹੈ ਫਿਰ ਡੰਡੇ ਪੈਣਗੇ ਆ ਗਿਆ ਨਾ ਘੁਮਿਆਰ ਦੇ ਬਸ ਕਹਿੰਦੇ ਹੁਣ ਉਹ ਛੱਟ ਫੇਰ ਇਹਦੇ ਤੇ ਲੱਗ ਦੇਣੀ ਹੈ ਸਾਰਾ ਜਿੰਨਾ ਦੀਵਾਨ ਸੀ ਨਮਸਕਾਰਾਂ ਕਰਦਾ ਪਾਤਸ਼ਾਹ ਇਹ ਤਾਂ ਗੱਲ ਸਾਡੇ ਤਾਂ ਯਾਦ ਰਹਿਣੀ ਹੋਈ ਹੈ ਪਰ ਆਉਣ ਵਾਲੀਆਂ ਨਸਲਾਂ ਨੇ ਵੀ ਜਦ ਇਹ ਵਚਨ ਸੁਣਨਾ ਹੈ ਉਹ ਵੀ ਜ਼ਰੂਰ ਸੋਚਣਗੇ ਵੀ ਕਿਤੇ ਮੈਂ ਗਧਾ ਹੀ ਤਾਂ ਨਹੀਂ ਹੈਗਾ ਕੱਲ ਮੇਰੇ ਉੱਤੇ ਪਾਈ ਹੋਈ ਹੈ ਸੱਚਮੁੱਚ ਮੇਰੇ ਅੰਦਰ ਸ਼ੇਰ ਦਾ ਸਵਾਹ ਹੈ ਕੁਛ ਦਿਨ ਲੰਘ ਗਏ ਉਹਦੇ ਬਾਅਦ ਮਹਾਰਾਜ ਕਹਿੰਦੇ ਅੱਜ ਸ਼ਿਕਾਰ ਚੱਲਣਾ, ਕੁੱਤੇ ਲੈ ਚਲੋ। ਕੁੱਤੇ ਲੈ ਗਏ, ਬਾਸਮਤੀ ਦੇ ਚੌਲ ਬਣਾ ਲਏ, ਬਹੁਤ ਵਧੀਆ, ਗੱਡੇ ਤੇ ਲੱਦ ਲਏ, ਜੰਗਲ ਚ ਘੁੰਮਦੇ ਰਹੇ, ਕੁੱਤੇ ਫਿਰਦੇ ਰਹੇ। ਦੁਪਹਿਰਾ ਹੋ ਗਿਆ, ਬੇਨਤੀ ਕੀਤੀ ਕਿ ਪਾਤਸ਼ਾਹ ਪ੍ਰਸ਼ਾਦੇ ਦਾ ਸਮਾਂ ਹੋ ਗਿਆ, ਹੁਕਮ। ਕਹਿੰਦੇ ਇੱਥੇ ਆ ਧਰਤੀ ਦੇ ਉੱਤੇ ਚੌਲ ਪਾ ਦਿਓ। ਮਹਾਰਾਜ ਨੰਗੀ ਧਰਤੀ ਤੇ? ਕਹਿੰਦੇ ਹਾਂ। ਕਿਸੇ ਦੀ ਸਮਝ ਚ ਨਹੀਂ ਆਉਂਦਾ, ਸਿਆਣੇ ਸਿਆਣੇ ਸਮਝਦੇ ਵੀ ਕੋਈ ਕੌਤਕ ਅੱਜ ਵਰਤੂ। ਮਹਾਰਾਜ ਨੇ ਬਾਸਮਤੀ ਦੇ ਚੌਲ ਧਰਤੀ ਤੇ ਕਿਉਂ ਰਖਾਉਣੇ? ਹੁਕਮ ਦੀ ਤਾਮੀਰ ਹੋ ਗਈ। ਕਹਿੰਦੇ ਛੱਡ ਦੋ, ਕੁੱਤਿਆਂ ਨੂੰ ਵਿਚਾਰੇ ਰੱਜ ਕੇ ਖਾ ਲੈਣ। 100 ਕੁੱਤਾ ਆਉਣਾ, 150 ਆਉਣਾ, ਸਾਰੇ ਹੀ ਛੱਡਤੇ। ਉਹ ਕੁੱਤਾ ਜਿਹੜਾ ਪਹਿਲਾਂ ਚਲਿਆ ਗਿਆ, ਦੂਏ ਨੂੰ ਨੇੜੇ ਨਹੀਂ ਆਉਣ ਦਿੰਦਾ। ਉਹ ਲਹੂ ਲਹਾਨ ਹੋ ਗਏ, ਚੌਲਾਂ ਦੇ ਵਿੱਚ ਲੱਥ ਪੱਥ ਹੋ ਗਏ, ਮਿੱਟੀ ਬਾਹਰੋਂ ਉੜ ਉੜ ਕੇ ਲੜਦਿਆਂ ਤੇ ਸਾਰੇ ਚੌਲ ਮਿੱਟੀ ਨਾਲ ਭਰ ਗਏ, ਹੁਣ ਕੁੱਤੇ ਖਾਂਦੇ ਨਹੀਂ ਹਨ। ਬੜਾ ਅਫਸੋਸ ਹੋਇਆ ਸਿੰਘਾਂ ਨੂੰ ਵੀ, ਸੱਚੇ ਪਾਤਸ਼ਾਹ ਬੜੀ ਰੀਝ ਦੇ ਨਾਲ ਲੰਗਰ ਤਿਆਰ ਹੋਇਆ ਸੀ, ਇਹ ਤਾਂ ਹੁਣ ਕੁੱਤੇ ਵੀ ਨਹੀਂ ਖਾਂਦੇ। ਮਹਾਰਾਜ ਅਸੀਂ ਭਾਵ ਨਹੀਂ ਸਮਝੇ ਆਪਦਾ। ਕਹਿੰਦੇ ਸਿੰਘ ਦੇਖੋ, ਇਹ ਕੁੱਕਰ ਬਿਰਤੀ ਕਿੰਨੀ ਮਾੜੀ ਹੈ, ਜੇ ਰਲ ਕੇ ਖਾਂਦੇ ਸਾਰਿਆਂ ਨੇ ਖਾ ਲੈਣਾ ਸੀ, ਪਰ ਹੁਣ ਜਿਹੜਾ ਤਗੜਾ ਹੈ ਉਹ ਕਹਿੰਦਾ ਮਾੜੇ ਨੂੰ ਨਹੀਂ ਆਉਂਦਾ, ਉਹਨੂੰ 2 ਪੈ ਜਾਂਦੇ ਨੇ, ਜਿਹੜੇ 3 ਇੱਕ ਪਾਸੇ ਹੋ ਗਏ ਉਹਨਾਂ ਨੂੰ 5 ਪੈ ਜਾਂਦੇ। ਦੇਖੋ ਲਹੂ ਲਾਨ ਹੋਏ, ਮਰਨ ਵਾਲੇ ਹੋ ਗਏ, ਕੱਟ ਕੱਟ ਕੇ ਖਾ ਲਏ। ਕਹਿੰਦੇ ਖਾਲਸੇ ਕੋਲ ਤੇਜ ਪ੍ਰਤਾਪ ਆਉਣਾ, ਰਾਜ ਭਾਗ ਆਉਣਾ, ਇਹਦੀ ਇੱਜ਼ਤ ਆਉਣੀ ਹੈ, ਇਹ ਜੇ ਤਾਂ ਵੰਡ ਕੇ ਖਾ ਲੈਣਗੇ ਤਾਂ ਕਹਿੰਦੇ ਸਾਰਿਆਂ ਦੇ ਗੁਜ਼ਾਰੇ ਜੋਗਾ ਕੀ, ਸਾਰੇ ਸੰਸਾਰ ਨੂੰ ਰੋਟੀ ਦੇਣਗੇ, ਅੰਨ ਦੇਣਗੇ ਸਾਰੇ ਸੰਸਾਰ, ਸਾਰਾ ਸੰਸਾਰ ਝਾਕੂ ਬਈ ਪੰਜਾਬ ਤੋਂ ਕਣਕ ਆਵੇ, ਪੰਜਾਬ ਦੇ ਚੌਲ ਆਉਣ, ਪੰਜਾਬ ਤੋਂ ਕਪਾਹ ਆਵੇ। ਪਰ ਪ੍ਰੇਮੀਓ, ਜੇ ਇਹਨਾਂ ਨੇ ਇਸ ਤਰ੍ਹਾਂ ਨਾਲ ਕੀਤਾ, ਨਾ ਆਪ ਖਾ ਸਕਣਗੇ ਨਾ ਸੰਸਾਰ ਦੀ ਪਾਲਣਾ ਕਰ ਸਕਣਗੇ। ਕਹਿੰਦੇ ਕੁੱਤਿਆਂ ਤੋਂ ਸਬਕ ਲਿਓ, ਲੜਿਓ ਨਾ ਆਪਸ ਵਿੱਚ। ਹੋਰ ਇੱਕ ਦਿਨ ਕੌਤਕ ਦਿਖਾਤਾ, ਪ੍ਰਸ਼ਾਦ ਕੜਾ ਪ੍ਰਸ਼ਾਦ ਬਣਾ ਲਿਆ। ਮਹਾਰਾਜ ਬੜੇ ਪਿਆਰ ਦੇ ਮੂਡ ਚ ਆ ਗਏ, ਕਹਿਣ ਲੱਗੇ ਗੁਰਸਿੱਖੋ ਅੱਜ ਅਸੀਂ ਵਰਤਾਉਣਾ ਨਹੀਂ, ਛਕ ਲਓ ਜਿੰਨਾ ਛਕ ਹੁੰਦਾ। ਸਾਰੇ ਨੱਠ ਕੇ ਪੈ ਗਏ, ਦੌੜੇ ਜਾਂਦੇ ਨੇ, ਕੋਈ ਉਹਦੇ ਮੂਹਰੇ ਕੋਈ ਉਹਦੇ ਮੂਹਰੇ ਪ੍ਰਸ਼ਾਦ ਪਾਈ ਜਾਂਦੇ ਨੇ, ਬਰਤਨਾਂ ਚ ਪਾ ਲਿਆ ਵੀ ਅੱਜ ਹੁਣ ਵੀ ਖਾਵਾਂਗੇ, ਕੱਲ ਨੂੰ ਵੀ ਖਾਵਾਂਗੇ, ਰਾਤ ਨੂੰ ਵੀ ਖਾਵਾਂਗੇ, ਚੀਜ਼ੇ ਵਧੀਆ ਹੁੰਦੀ ਹੈ। ਬਾਬੇ ਬੁੱਢੇ ਕੇ ਬੈਠੇ ਰਹੇ, 10-20 ਸਿੰਘ ਨਾਲ ਬੈਠੇ ਰਹੇ, ਚੁੱਪ ਕਰਕੇ। ਮਹਾਰਾਜ ਕਹਿੰਦੇ ਤੁਸੀਂ ਨਹੀਂ ਜਾਂਦੇ? ਕਹਿੰਦੇ ਸੱਚੇ ਪਾਤਸ਼ਾਹ, ਆਪ ਦੇ ਫਰਮਾਨ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜ, ਸੁਭਨ ਮਨੋਰਥ ਬਿਰਥੇ ਸਭ ਕਰ। ਆਪਨੇ ਸੰਤੋਖ ਦਿੱਤਾ, ਜੇ ਬਚ ਰਿਹਾ ਤਾਂ ਖਾ ਲਾਂਗੇ, ਨਾ ਬਚਿਆ ਤਾਂ ਠੀਕ ਹੈ। ਮਹਾਰਾਜ ਕਹਿਣ ਲੱਗੇ, ਸਿੰਘੋ ਤੁਸੀਂ ਵੀ ਰੱਖ ਲਿਆ, ਵੀ ਮੇਰੇ ਸਿੱਖ ਸੰਤੋਖੀ ਹੋਣਗੇ, ਲੰਗਰ ਚਲਾਉਣਗੇ, ਸਾਰੇ ਪਦਾਰਥ ਵਧੀਆ ਤੋਂ ਵਧੀਆ ਬਣਾ ਕੇ ਸੰਗਤਾਂ ਨੂੰ ਛਕਾਉਣਗੇ, ਆਪ ਜੇ ਬਚ ਗਿਆ ਖਾ ਲੈਣਗੇ ਤੇ ਨਹੀਂ ਬਰਤਨ ਪੂੰਝ ਕੇ ਪ੍ਰਸ਼ਾਦਾ ਛਕ ਲੈਣਗੇ, ਉਹਦਾ ਕੋਈ ਰੋਸ ਨਹੀਂ ਉਹਨਾਂ ਨੇ ਕਰਨਾ। ਬੜੀ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਕਿ ਮੇਰੇ ਪੰਥ ਦੇ ਅੰਦਰ ਐਡੇ ਐਡੇ ਸੰਤੋਖੀ ਵੀ ਹੈਗੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਬੜੇ ਉਪਦੇਸ਼ ਦਿੱਤੇ। ਇੱਕ ਉਪਦੇਸ਼ ਦਿੱਤਾ ਕਿ ਭਜਨ ਬੰਦਗੀ ਕਰਨੀ ਹੈ, ਸੇਵਾ ਕਰਨੀ ਹੈ, ਲੇਖੇ ਚ ਲਾ ਲਓ ਸਰੀਰ ਨੂੰ, ਐਂ ਪੜ੍ਹ ਲਓ
ਤੇਰੀ ਦੇਈ ਦੇ ਖਾਕ ਬਣ ਜਾਣ, ਲੇਖੇ ਵਿੱਚ ਲਾ ਲੈ Thank you.
तेह को जग में मुख ते हर चित में जुद्ध विचार। जड़ा हर वेले जुद्ध दी बात विचारदा रहिंदा वी मेरे ते कामना सवार हो जावे, क्रोध ना सवार हो जावे, लोभ ना सवार हो जावे, मोह ना हो जावे, ईरखा ना आ जावे, निंदिया ना आ जावे, चुगलियां ना आ जाण, बैर भाव ना आ जाए, खुदगर्जी ना आ जाए। हर वक्त जिहड़ा चित दे विच जुद्ध विचारदा वी इहनां चोरां दे नाल बाहरलियां नाल लड़ाई की औखी हुंदी है। महाराज कहिंदे सौ सूरा बरियाम जिन दुष्ट अहंकार नूं मारिया, सूरमा उह है जिन्हें अहंकार नूं मार लिया। हर वक्त इन्हां पंजां चोरां नाल, पंजां ठगां दे नाल, पंजां विशियां दे नाल जिहड़ा युद्ध विचारदा रहिंदा है, कहिंदे धन है उहनूं। देह अनितना नित रहै जस नाव चढ़ै पव सागर तारै, सेवा कर लै जस दी नौका ते चढ़ जा। धीरज धाम बनाए है तन ऐ शरीर नूं, धीरज दा घर बना लै, काली दा ना बनाई। बुद्ध सौ दीप कि ज्यों ज्यार है, बुद्ध दे विच जिवें दीवा जलदा हुंदा है, इस तरह रोशनी लाया। रोशनी ला के फिर की नजर आउंदा है, वी इत्थे सब वाहिगुरू ही है। सोझी आ जांदी है, ज्ञान है की बढ़नी मनो हाथ लै, कहिंदे ज्ञान दी झाड़ू हाथ लै के कातरता कुतवार विहार है बाहर सुट्टदे। कहिंदे फालतू जिहड़ियां चीजां ने हूंज हूंज के बाहर सुट्टदे, फिर ओहदी थां ते की करना है? कहिंदे सृष्टि नूं परमेश्वर दी जाणी
करना प्यार दी दुनिया सब साजी है, करना प्यार
उपदेश गुरु महाराज ने अज दे दिन खालसे नूं दिते। किन्ना समा हो गया, किन्नी उम्र हो गई खालसे दी, विचार करो। बर्थडे मनाउंदे ने सारे कि मेरा बर्थडे है, बहुत दुनिया आउंदी है बर्थडे ते, गिफ्ट लैके आउंदे ने, तोहफे लैके आउंदे ने। की गल है साडे बर्थडे ते कोई होर कौम क्यों नहीं आउंदी? ਸਾਡੀ ਸਾਂਝ ਖਤਮ ਹੋ ਗਈ ਉਹਨਾਂ ਦੇ ਨਾਲੋਂ, ਜ਼ਰੂਰ ਕਿਤੇ ਨਾ ਕਿਤੇ ਡਿਫੈਕਟ ਪੈ ਗਿਆ। ਇਹ ਪ੍ਰਮਾਤਮਾ ਦੀ ਫੌਜ ਦੀ ਲੋੜ ਨਹੀਂ ਰਹੀ, ਕੋਈ ਫਰਕ ਪੈ ਗਿਆ ਕਿਤੇ? ਵਿਚਾਰੋ ਆਪਣੇ ਅੰਦਰ, ਝਾਤੀ ਮਾਰੋ, ਕਿੰਨੇ ਔਗਣਾਂ ਨੇ ਆ ਕੇ ਘੇਰ ਲਏ ਅਸੀਂ, ਕਿੰਨੀਆਂ ਕਮਜ਼ੋਰੀਆਂ ਸਾਡੇ ਵਿੱਚ ਪੈ ਗਈਆਂ, ਕਿੱਥੇ ਗੁਰੂ ਮਹਾਰਾਜ ਸਾਨੂੰ ਲੈ ਕੇ ਗਏ। ਅੱਜ ਦੇ ਦਿਨ ਸੰਸਾਰ ਦੇ ਇਤਿਹਾਸ ਦੇ ਅੰਦਰ ਇੱਕ ਐਸੀ ਘਟਨਾ, ਵਿਚਿੱਤਰ ਘਟਨਾ ਹੋਈ के पूर्ण समर्थ गुरु जिसनु ये कहा गया है समुद बरोल श्री राम देखिया एक वस्त रूप दिखाई गुर गोविंद गोविंद गुरु है नानक भेद ना पाई। ਉਹਨੇ ਆਪਣਾ ਰੂਪ ਬਣਾ ਲਿਆ ਸਧਾਰਨ ਮਨੁੱਖਾਂ ਨੂੰ। ਸੋ ਇਸ ਕਰਕੇ ਅਸੀਂ ਅੱਜ ਵਿਸਾਖੀ ਦੇ ਦਿਨ ਤੇ ਬੜੇ ਧੂਮਧਾਮ ਦੇ ਨਾਲ ਸਾਰੀ ਉਹ ਕੌਮ ਆਪਣਾ ਜਨਮ ਦਿਨ ਮਨਾਉਂਦੀ ਹੈ, ਪਰ ਲੇਖਾ ਪੱਤਾ ਕਰੋ ਭਾਈ ਬਈ ਪਿਛਲੇ ਸਾਲ ਨਾਲੋਂ ਅਸੀਂ ਕੁਛ ਤਰੱਕੀ ਕਰੀ ਹੈ, ਕੋਈ ਨਾਮ 'ਚ ਤਰੱਕੀ ਹੋਈ ਹੈ, ਕੋਈ ਬਾਣੀ ਵੱਧ ਯਾਦ ਕੀਤੀ ਹੈ, ਕਿਸੇ ਦੁਸ਼ਮਣ ਨੂੰ ਮਨਾਇਆ ਰੁੱਸੇ ਹੋਏ ਨੂੰ ਆਪਣੇ ਨੇੜੇ ਲਿਆਂਦਾ। ਗਿਣੋ ਆਪਣੇ ਆਪ ਨੂੰ, ਆਪਣੀਆਂ ਕਮਜ਼ੋਰੀਆਂ ਦੇਖੋ, ਫਿਰ ਜਦ ਅਸੀਂ ਇਸ ਤਰ੍ਹਾਂ ਨਾਲ ਚੱਲਾਂਗੇ ਗੁਰੂ ਮਹਾਰਾਜ ਸਾਡੇ ਤੇ ਪ੍ਰਸੰਨ ਹੋਣਗੇ, ਫਿਰ ਸਾਡਾ ਆਪਣਾ ਜਨਮ ਦਿਨ ਮਨਾਇਆ ਹੋਇਆ ਸਫਲ ਹੈ। ਐਵੇਂ ਢੀਂਗਾ ਮਾਰੀ ਜਾਣੇ ਅਸੀਂ ਆਹ ਵਿੱਚੋਂ ਕੁਛ ਵੀ ਨਹੀਂ ਹੈ, ਖਾਲੀ ਫਿਰ ਰਹੇ ਹਾਂ ਨਾ। ਸਤਸੰਗ ਜੀ ਵਿਚਾਰੋ, ਵਿਚਾਰਨ ਦਾ ਦਿਨ ਆਉਂਦਾ ਅੱਜ ਦਾ ਦਿਨ, ਜਿੱਥੇ ਖੁਸ਼ੀਆਂ ਹੈ ਨਵਾਂ ਸਾਲ ਸ਼ੁਰੂ ਕਰੋ, ਜਿਨ੍ਹਾਂ ਦੇ ਨਿਤਨੇਮ ਟੁੱਟੇ ਹੋਏ ਨੇ ਨਿਤਨੇਮ ਸ਼ੁਰੂ ਕਰੋ, ਜਿਹੜੇ ਨਾਮ ਸਿਮਰਨ ਤੋਂ ਹਟੇ ਹੋਏ ਨੇ ਨਾਮ ਸਿਮਰਨ ਕਰਨਾ ਸ਼ੁਰੂ ਕਰੋ, ਜਿਨ੍ਹਾਂ ਦਾ ਪਿਆਰ ਗੁਰੂ ਨਾਲੋਂ ਘੱਟ ਗਿਆ ਪਿਆਰ ਵਿੱਚ ਆਓ, ਜਿਹੜੇ ਸੰਗਤ ਨਾਲੋਂ ਟੁੱਟ ਗਏ ਸੰਗਤ ਚ ਆਉਣਾ ਸ਼ੁਰੂ ਕਰੋ, ਜਿਹੜੇ ਸੇਵਾ ਤੋਂ ਦੂਰ ਹੋ ਗਏ ਸੇਵਾ ਕਰੋ, ਅਗਲੇ ਸਾਲ ਨੂੰ ਉਤਸ਼ਾਹ ਦੇ ਨਾਲ ਮਨਾਓ, ਸਾਰਾ ਸਾਲ ਗੁਰੂ ਦੀ ਮਿਹਰ ਦੇ ਅੰਦਰ ਸੁੱਖਾਂ ਦਾ ਭਰਿਆ ਹੋਇਆ ਲੰਘੇਗਾ, ਚੜ੍ਹਦੀ ਕਲਾ ਹੋਏਗੀ ਤੇ ਸੁਨੇਹਾ ਪਿਆਰ ਦਾ ਲੈ ਕੇ ਆਏਗਾ ਅਗਲਾ ਸਾਲ। ਸੋ ਇਸ ਕਰਕੇ ਸਤਸੰਗ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਇਆ, ਥੋੜਾ ਜਿਹਾ ਸਮਾਂ ਰਹਿੰਦਾ ਇਸ ਤੋਂ ਪਹਿਲਾਂ ਕਿ ਗੁਰੂ ਸਤੋਤਰ ਤੇ ਆਨੰਦ ਸਾਹਿਬ ਪੜ੍ਹੀਏ। ਬੀਬੀ ਚਰਨਜੀਤ ਕਰਤਾ ਆਪ ਨੂੰ ਇਸੇ ਸੰਬੰਧ ਦੇ ਵਿੱਚ ਸੁਣਾਏਗੀ ਜੋ ਰਿਕਾਰਡ ਕਰਨੀ, ਸੋ ਉਹ ਆ ਜਾਣ ਤੇ ਉਨੀ ਦੇਰ ਤੱਕ ਅਸੀਂ ਕਿਹੜਾ ਪ੍ਰਸ਼ਾਦ ਦੇਵਾਂ ਜੀ।
ਕਰੇ ਮਤ